ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਚ ਸਾਹਿਬ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਾਹਿਬੇ ਕਮਾਲ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਕਾਬਲ ਤੋਂ ਇੱਕ ਮਸੰਦ ਨੇ ਮਨ ਵਿੱਚ ਸੰਕਲਪ ਕੀਤਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਵਾਸਤੇ ਇੱਕ ਬੜਾ ਸੁੰਦਰ ਤੰਬੂ ਕਾਬਲ ਦੇ ਕਾਰੀਗਰਾਂ ਨੇ ਬਣਾਇਆ ਹੈ। ਵੇਖ ਕੇ ਮਨ ਵਿੱਚ ਫੁਰਨਾ ਹੋਇਆ ਕਿ ਐਸਾ ਤੰਬੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਵੀ ਬਣਨਾ ਚਾਹੀਦਾ, ਪਰ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਇਤਨਾ ਵੱਡਾ ਕਾਰਜ ਸੀ ਜਿਹਦੇ ਚ ਤਕਰੀਬਨ 2.5 ਲੱਖ ਰੁਪਈਏ ਦਾ ਖਰਚ ਆਉਣਾ ਸੀ। ਮਹਾਰਾਜ ਜੀ ਦੀ ਆਗਿਆ ਤੋਂ ਬਿਨਾਂ ਇਹ ਕੰਮ ਕਰਵਾਇਆ ਨਹੀਂ ਜਾ ਸਕਦਾ। ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ, ਗੁਰਦੇਵ ਕੋਲੋਂ ਆਗਿਆ ਲਈ, ਫਿਰ ਕਾਬਲ ਦੇ ਕਾਰੀਗਰਾਂ ਪਾਸੋਂ ਤਕਰੀਬਨ ਸਾਲ ਭਰ ਦਾ ਸਮਾਂ ਲਾ ਕੇ ਇੱਕ ਬੜਾ ਸੁੰਦਰ ਤੰਬੂ ਤਿਆਰ ਕਰਵਾਇਆ। ਉਹਦੀਆਂ ਚੋਭਾਂ ਵੀ ਸੋਨੇ ਤੇ ਚਾਂਦੀ ਦੀਆਂ ਬਣਵਾਈਆਂ ਨੇ। ਬੜਾ ਸੁੰਦਰ ਕਲਸ਼ ਸੋਨੇ ਦਾ ਬਣ ਕੇ ਤਿਆਰ ਹੋਇਆ, ਬੜੀ ਸੁੰਦਰ ਕਲਾ ਕਿਰਤੀ। ਕਹਿੰਦੇ ਬਾਦਸ਼ਾਹ ਔਰੰਗਜ਼ੇਬ ਦਾ ਵੀ ਤੰਬੂ ਐਸਾ ਸੁੰਦਰ ਨਹੀਂ ਸੀ ਬਣਿਆ ਜੈਸਾ ਸੁੰਦਰ ਤੰਬੂ ਇਹ ਬਣ ਕੇ ਤਿਆਰ ਹੋਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਲੈ ਕੇ ਹਾਜ਼ਰ ਹੋਏ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਤੰਬੂ ਲਾਉਣ ਦੀ ਆਗਿਆ ਕੀਤੀ ਗਈ। ਕਨਾਤਾਂ ਤਾਣੀਆਂ ਗਈਆਂ, ਤੰਬੂ ਲਾਇਆ ਗਿਆ। ਸੰਧਿਆ ਵੇਲੇ ਦੇ ਦੀਵਾਨ ਸਤਿਗੁਰਾਂ ਨੇ ਉਸੇ ਤੰਬੂ ਦੇ ਵਿੱਚ ਲਗਾਏ ਨੇ। ਵਾਕਈ ਤੰਬੂ ਬੜਾ ਸੁੰਦਰ ਹੈ। 2.5 ਲੱਖ ਰੁਪਈਏ ਦੀ ਲਾਗਤ ਲੱਗ ਕੇ ਤੰਬੂ ਤਿਆਰ ਹੋਇਆ। ਜਿੰਨੇ ਵੀ ਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਨਾਲੇ ਉਸ ਤੰਬੂ ਨੂੰ ਵੇਖਦੇ ਨੇ ਤੇ ਵੇਖ ਕੇ ਸਲਾਘਾ ਕਰਦੇ। ਇਸ ਪ੍ਰਕਾਰ ਕਾਬਲ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਸੇਵਾ ਹੋਈ ਹੈ। ਇਹ ਕਥਾ ਆਪਾਂ ਕੱਲ੍ਹ ਦੇ ਪ੍ਰਸੰਗ ਵਿੱਚ ਪ੍ਰਕਰਨ ਚ ਵਿਚਾਰੀ ਸੀ। ਆਓ ਹੁਣ ਸਰਵਣ ਕਰੀਏ ਇਸ ਤੋਂ ਅਗਲਾ ਇਤਿਹਾਸ। ਮਨ ਬਿਰਤੀਆਂ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਅਬ ਇੱਕ ਭੂਪਤ ਕੀ ਕਥਾ, ਕੈਨ ਬਣੈ ਇਸ ਥਾਨ।
ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸਾਰਾ ਇਤਿਹਾਸ ਬੜੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਨਾਲ ਲਿਖਿਆ ਔਰ ਇਸ ਇਤਿਹਾਸ ਨੂੰ ਸਰਵਣ ਕਰਨ ਵਾਲਿਆਂ ਦੇ ਹਿਰਦਿਆਂ ਵਿੱਚ ਵੀ ਆਪਣੇ ਇਸ਼ਟ ਦੇਵ ਸਤਿਗੁਰਾਂ ਪ੍ਰਤੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਜਾਗਦਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇੱਥੇ ਹੁਣ ਮੈਂ ਇੱਕ ਰਾਜੇ ਦੀ ਕਥਾ, ਜੋ ਗੁਰੂ ਘਰ ਦਾ ਸ਼ਰਧਾਲੂ ਰਾਜਾ ਹੈ, ਪ੍ਰੇਮੀ ਰਾਜਾ ਹੈ, ਉਸ ਰਾਜੇ ਦੀ ਕਥਾ ਵੀ ਇੱਥੇ ਕਹਿ ਦੇਣੀ ਜ਼ਰੂਰੀ ਸਮਝਦਾ ਹਾਂ। ਤੁਸੀਂ ਸਾਰੀ ਸੰਗਤ ਸਰੋਤਾ ਜਨ ਪਿਆਰ ਨਾਲ ਧਿਆਨ ਨਾਲ ਉਸ ਰਾਜੇ ਦੀ ਕਥਾ ਕਿ ਕਿਵੇਂ ਉਹ ਗੁਰੂ ਕਲਗੀਧਰ ਦੀ ਸ਼ਰਨ ਵਿੱਚ ਆਇਆ ਹੈ, ਉਹ ਕਥਾ ਆਪ ਜੀ ਸਰਵਣ ਕਰੋ।
ਗਨ ਸਰੋਤਾ ਸੁਣਿਐ ਸਕਲ ਬਨੋ ਸੁਚਿਤ ਸਾਵਧਾਨ।
ਸਾਵਧਾਨ ਹੋ ਕੇ, ਸੁਚਿਤ ਹੋ ਕੇ, ਏਕਾਗਰ ਚਿਤ ਹੋ ਕੇ ਇਸ ਕਥਾ ਨੂੰ ਸਰਵਣ ਕਰੋ, ਕਿਉਂਕਿ ਇਹ ਭਾਵਨਾ ਵਾਲੀ ਕਥਾ ਹੈ, ਸ਼ਰਧਾ ਵਾਲੀ ਕਥਾ ਹੈ। ਔਰ ਸ਼ਰਧਾ ਤੇ ਭਾਵਨਾ ਆਪਣੇ ਹਿਰਦੇ ਚ ਧਾਰਨ ਕਰਕੇ ਇਸ ਕਥਾ ਨੂੰ ਸਰਵਣ ਕਰੋ। ਇਹ ਕਥਾ ਇੱਕ ਰਾਜੇ ਦੀ ਕਥਾ, ਜਿਹੜਾ ਗੁਰੂ ਘਰ ਦਾ ਸ਼ਰਧਾਲੂ ਰਾਜਾ ਹੈ, ਔਰ ਅੱਗੇ ਇਸ ਰਾਜੇ ਦਾ ਨਾਂ ਇਤਿਹਾਸ ਵਿੱਚ ਆ ਰਿਹਾ। ਇਸ ਰਾਜੇ ਦਾ ਨਾਂ ਹੈ ਰਾਜਾ ਰਤਨ ਰਾਏ। ਇਹ ਅਸਾਮ ਦਾ ਰਾਜਾ ਹੈ, ਉੱਥੋਂ ਦਾ ਰਹਿਣ ਵਾਲਾ ਹੈ। ਕਿਵੇਂ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਆਇਆ, ਕਿਵੇਂ ਇਹਦੇ ਮਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਤੀ ਪ੍ਰੀਤ ਤੇ ਪਿਆਰ ਜਾਗਿਆ, ਉਹ ਸਾਰਾ ਪ੍ਰਸੰਗ ਆਪ ਜੀ ਸਾਵਧਾਨ ਹੋ ਕੇ ਪਿਆਰ ਸਹਿਤ ਸਰਵਣ ਕਰੋ।
ਚੌਪਈ ਸ਼੍ਰੀ ਗੁਰੂ ਤੇਗ ਬਹਾਦਰ ਧੀਰ ਗਮਨੇ ਦੇਸ਼ ਕਾਮਰੋ ਤੀਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਮਹਾਰਾਜ ਕਾਮਰੂ ਦੇਸ਼ ਗਏ ਸਨ। ਜਦੋਂ ਰਾਜੇ ਬਿਸ਼ਨ ਸਿੰਘ ਦੀ ਮਦਦ ਕਰਨ ਵਾਸਤੇ ਮਹਾਰਾਜ ਜੀ ਕਾਮਰੂ ਦੇਸ਼ ਪਹੁੰਚੇ ਤੇ ਉੱਥੇ ਦੋਵੇਂ ਰਾਜਿਆਂ ਦੀ ਸੰਧੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਾਈ ਸੀ, ਉਹ ਸਾਰਾ ਇਤਿਹਾਸ ਨੌਵੇਂ ਪਾਤਸ਼ਾਹ ਜੀ ਦੀ ਕਥਾ ਵਿੱਚ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਾਮਰੂ ਦੇਸ਼ ਗਏ ਸਨ,
ਬਿਸ਼ਨ ਸਿੰਘ ਨ੍ਰਿਪ ਕਾਜ ਬਨਾਇਓ।
ਰਾਜਾ ਬਿਸ਼ਨ ਸਿੰਘ ਮਹਾਰਾਜ ਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਗਿਆ ਸੀ, ਔਰ ਇਹਦੇ ਕਾਰਜ ਵਿੱਚ ਜਿਹੜੀ ਬੜੀ ਵੱਡੀ ਅੜਚਣ ਸੀ, ਉਹ ਅੜਚਣ ਦੂਰ ਕਰਕੇ ਮਹਾਰਾਜ ਜੀ ਨੇ ਰਾਜੇ ਬਿਸ਼ਨ ਸਿੰਘ ਦੀ ਮਦਦ ਕੀਤੀ, ਕਾਮਰੂ ਦੇਸ਼ ਦੇ ਰਾਜੇ ਦੇ ਨਾਲ ਇਹਦੀ ਸੰਧੀ ਕਰਵਾਈ।
ਇਸ ਨਰਿੰਦਰ ਕੋ ਬੋਲ ਮਿਲਾਇਓ।
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਨਾਂ ਰਾਜਿਆਂ ਦਾ ਉੱਥੇ ਮੇਲ ਕਰਾਇਆ, ਦੋਨਾਂ ਰਾਜਿਆਂ ਦਾ ਮਹਾਰਾਜ ਜੀ ਨੇ ਉੱਥੇ ਮਿਲਾਪ ਕਰਵਾਇਆ।
ਜਬ ਇਤ ਐਬੋ ਕੀਨੀ ਤਿਆਰੇ।
ਜਿਸ ਵਕਤ ਮਹਾਰਾਜ ਨੌਵੇਂ ਪਾਤਸ਼ਾਹ ਜੀ ਕਾਮਰੂ ਦੇਸ਼ ਦੇ ਜੀਵਾਂ ਦੀ ਕਲਿਆਣ ਕਰਕੇ, ਉੱਥੇ ਬਹੁਤ ਸਾਰੇ ਜੀਵਾਂ ਦਾ ਉਧਾਰ ਕਰਕੇ, ਉੱਥੇ ਅੱਜ ਵੀ ਮਹਾਰਾਜ ਜੀ ਦਾ ਸਥਾਨ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਮੌਜੂਦ ਹੈ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਬ੍ਰਹਮਪੁੱਤਰ ਦਰਿਆ ਦੇ ਕੰਢੇ ਦੇ ਉੱਤੇ ਫੌਜਾਂ ਦਾ ਪਹਿਰਾ ਲੱਗਾ ਸੀ ਤੇ ਫਿਰ ਦੋਨਾਂ ਰਾਜਿਆਂ ਦੀ ਸੰਧੀ ਕਰਵਾਈ ਸੀ। ਉਹ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਉੱਥੇ ਹਾਲੇ ਵੀ ਮੌਜੂਦ ਨੇ। ਜਦੋਂ ਸਤਿਗੁਰਾਂ ਨੇ ਉੱਥੋਂ ਵਾਪਸੀ ਆਉਣ ਦੀਆਂ ਤਿਆਰੀਆਂ ਕੀਤੀਆਂ,
ਪਸਰਿਓ ਸਜਸ ਜਾ ਕੈ ਭਾਰੇ।
ਹਰ ਜਗ੍ਹਾ ਤੇ ਜਿੱਥੇ ਕਿੱਥੇ ਕਾਮਰੂ ਦੇਸ਼ ਦੇ ਨਾਲ ਅਸਾਮ ਦੇਸ਼ ਸੀ, ਸਾਰਿਆਂ ਦੇਸ਼ਾਂ ਦੇ ਵਿੱਚ ਕੱਲੇ ਕੱਲੇ ਨਗਰ ਵਿੱਚ, ਕੱਲੇ ਕੱਲੇ ਗ੍ਰਾਮ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਪਸਰਿਆ, ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਮਹਿਮਾ ਸਾਰੇ ਪਾਸੇ ਪਸਰੀ।
ਦੇਸ਼ੀ ਅਸਾਮ ਕੇਰ ਮਹਿਪਾਲਾ, ਜਿਸ ਕੋ ਪੁੱਤਰ ਨਾ ਹੋਤ ਕਿਸ ਕਾਲਾ।
ਅਸਾਮ ਦੇ ਦੇਸ਼ ਦਾ ਰਾਜਾ ਸੀ, ਉਸ ਰਾਜੇ ਦਾ ਨਾਂ ਇਤਿਹਾਸ ਵਿੱਚ ਰਾਜਾ ਰਾਮ ਰਾਏ ਆਉਂਦਾ ਹੈ। ਰਾਜਾ ਰਾਮ ਰਾਏ ਜੋ ਅਸਾਮ ਦਾ ਉਸ ਸਮੇਂ ਰਾਜਾ ਸੀ, ਰਾਜ ਭਾਗ ਸਭ ਕੁਝ ਸੀ ਘਰ ਦੇ ਵਿੱਚ, ਪਰ ਘਰ ਵਿੱਚ ਸੰਤਾਨ ਨਹੀਂ ਸੀ, ਪੁੱਤਰ ਦੀ ਪ੍ਰਾਪਤੀ ਇਹਨੂੰ ਨਹੀਂ ਸੀ ਹੋਈ ਜੋ ਅੱਗੇ ਦੇ ਰਾਜ ਭਾਗ ਨੂੰ ਸੰਭਾਲ ਸਕਦਾ। ਘਰ ਦੇ ਵਿੱਚ ਇਹਦੇ ਸੰਤਾਨ ਨਹੀਂ ਸੀ, ਪੁੱਤਰ ਦੀ ਪ੍ਰਾਪਤੀ ਇਹਨੂੰ ਨਹੀਂ ਸੀ ਹੋਈ।
ਘਰ ਘਰ ਥਕੇ ਅਨੇਕ ਉਪਚਾਰ,
ਰਾਜਾ ਸੀ, ਅਨੇਕ ਪ੍ਰਕਾਰ ਦੇ ਉਪਚਾਰ ਕੀਤੇ, ਜਿਵੇਂ ਕਿਸੇ ਨੇ ਦੱਸਿਆ ਉਹ ਸਾਰੇ ਉਪਾਅ ਸਾਰੇ ਵਸੀਲੇ ਤਰੀਕੇ ਕਰਦਾ ਰਿਹਾ। ਜਿੱਥੇ ਜਿੱਥੇ ਕਿਸੇ ਨੇ ਕਿਹਾ ਉੱਥੇ ਉੱਥੇ ਜਾ ਕੇ ਨਮਸਕਾਰਾਂ ਵੀ ਕਰਦਾ ਰਿਹਾ।
ਬੀਤ ਗਯੋ ਤਰਨਾ ਪਨ ਚਾਰ,
ਆਖਰਕਾਰ ਤਰਨਾ ਪਨ ਜਿਹੜੀ ਜਵਾਨੀ ਦੀ ਉਮਰ ਸੀ ਉਹ ਵੀ ਢਲਦੀ ਜਾ ਰਹੀ ਹੈ, ਜਵਾਨੀ ਦੀ ਉਮਰ ਵੀ ਇਹਦੀ ਬੀਤ ਗਈ।
ਸੁਣ ਕੇ ਗੁਰ ਜਸ ਮੁਦਤ ਬਿਲੰਦ,
ਅਚਨ ਚੇਤ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਸੁਣਿਆ। ਰਾਜੇ ਰਾਮ ਰਾਏ ਦੀ ਜਿਹੜੀ ਘਰਵਾਲੀ ਸੀ ਰਾਣੀ ਸੀ ਉਹਦਾ ਨਾਂ ਇਤਿਹਾਸ ਵਿੱਚ ਰਾਣੀ ਸਵਰਨਮਤੀ ਆਉਂਦਾ ਹੈ। ਜਦੋਂ ਰਾਣੀ ਸਵਰਨਮਤੀ ਨੇ ਸੁਣਿਆ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, ਉਹਨਾਂ ਦੇ ਚਰਨਾਂ ਵਿੱਚ ਜਿਹੋ ਜੀ ਕੋਈ ਕਾਮਨਾ ਲੈ ਕੇ ਭਾਵਨਾ ਲੈ ਕੇ ਜਾਂਦਾ ਸਤਿਗੁਰੂ ਜੀ ਕਾਮਨਾਵਾਂ ਪੂਰੀਆਂ ਕਰਦੇ ਨੇ। ਉਹਨੇ ਰਾਜੇ ਨੂੰ ਪ੍ਰੇਰਿਆ, ਰਾਜੇ ਦੇ ਮਨ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਪ੍ਰਤੀ ਚਾਉ ਜਾਗਿਆ। ਮਹਾਰਾਜ ਜੀ ਦਾ ਜਸ ਸੁਣ ਕੇ ਇਹਦੇ ਹਿਰਦੇ ਵਿੱਚ ਵੀ ਪ੍ਰੇਰਣਾ ਹੋਈ।
ਜਾਨਕੀ ਪੁਰੇ ਕਾਮਨਾ ਬ੍ਰਿੰਦ,
ਇਹਨੇ ਗੁਰੂ ਜਸ ਸੁਣਿਆ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ। ਉਹਨਾਂ ਦੇ ਚਰਨਾਂ ਚੋਂ ਜੋ ਮੰਗੀਏ ਉਹ ਪ੍ਰਾਪਤ ਹੁੰਦਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਆਪਣੇ ਸਵਾਮੀ ਤੋਂ ਮਾਲਕ ਤੋਂ ਗੁਰੂ ਕਾ ਦਾਸ ਸੇਵਕ ਜੋ ਮੰਗਦਾ ਹੈ ਉਹਨੂੰ ਸਤਿਗੁਰਾਂ ਦੇ ਚਰਨਾਂ ਚੋਂ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਗੁਰੂ ਨਾਨਕ ਦਾ ਘਰ ਇੱਛਾ ਪੂਰਕ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਐਸਾ ਸਤਿਗੁਰਾਂ ਦਾ ਘਰ ਹੈ ਜਿੱਥੋਂ ਸਾਰੀਆਂ ਕਾਮਨਾਵਾਂ ਪ੍ਰਾਪਤ ਹੁੰਦੀਆਂ ਨੇ। ਖਾਲਸਾ ਜੀ, ਇਸ ਤਰ੍ਹਾਂ ਦੀ ਜਦੋਂ ਗੁਰੂ ਘਰ ਦੀ ਵਡਿਆਈ, ਗੁਰੂ ਘਰ ਦਾ ਸੁਜਸ ਇਸ ਰਾਜੇ ਨੇ ਸਰਵਣ ਕੀਤਾ।
ਅੰਤਪੁਰ ਕੋ ਲੈ ਨਿਜ ਸਾਥ, ਮਿਲਿਓ ਆਏ ਜਾਂ ਸਤਿਗੁਰ ਨਾਥ।
ਅੰਤਪੁਰ ਦਾ ਮਤਲਬ ਹੈ ਆਪਣੇ ਮਹਿਲਾਂ ਦੇ ਵਿੱਚੋਂ ਆਪਣੀ ਰਾਣੀ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਸਮੇਤ ਇਹ ਆਸਾਮ ਤੋਂ ਚੱਲਿਆ, ਕੁਝ ਭੇਟਾਵਾਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਭੇਟ ਕਰਨ ਵਾਸਤੇ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਈਆਂ। ਉਹ ਵਿਸਥਾਰ ਸਹਿਤ ਉਹ ਸਾਰੀ ਕਥਾ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਤੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੀ ਭਾਵਨਾ ਨਾਲ ਅਨੇਕ ਪ੍ਰਕਾਰ ਦੀਆਂ ਸੁੰਦਰ ਭੇਟਾਵਾਂ ਲੈ ਕੇ ਆਸਾਮ ਦਾ ਰਾਜਾ ਰਾਜਾ ਰਾਮ ਰਾਏ ਆਪਣੀ ਰਾਣੀ ਸਵਰਨਮਤੀ ਸਮੇਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ।
ਅਨਕੇ ਕੋਰ ਅਰਪ ਕਰ ਧਰੇ, ਦੋ ਕਰ ਜੋਰ ਨਿਓਰਨ ਕਰੇ।
ਅਨੇਕ ਪ੍ਰਕਾਰ ਦੀਆਂ ਕੋਰਾਂ ਅਨੇਕ ਪ੍ਰਕਾਰ ਦੀਆਂ ਸੁੰਦਰ ਭੇਟਾਵਾਂ ਉਹ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਲਿਆ ਕੇ ਅਰਪਣ ਕੀਤੀਆਂ। ਦੋਵੇਂ ਹੱਥ ਜੋੜ ਕੇ ਬੜੀ ਭਾਵਨਾ ਤੇ ਅਦਬ ਨਾਲ ਸਤਿਕਾਰ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਸੋਤੇ ਅਬਲਾ ਕਾ ਅਰਜ਼ ਗੁਜ਼ਾਰੇ,
ਔਰ ਆਪਣੇ ਮਨ ਦੀ ਭਾਵਨਾ ਗੁਰੂ ਚਰਨਾਂ ਚ ਵਿਅਕਤ ਕੀਤੀ, ਪ੍ਰਗਟ ਕੀਤੀ। ਹੇ ਗਰੀਬ ਨਵਾਜ, ਦਇਆ ਨਿਧ ਸਤਿਗੁਰੂ ਆਪ ਜੀ ਦਾ ਭਾਰੀ ਸੁਜਸ ਸਰਵਣ ਕਰਕੇ ਮੈਂ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਆਇਆ ਹਾਂ। ਬੇਨਤੀ ਹੈ ਮੈਨੂੰ ਮੇਰੇ ਰਾਜ ਦਾ ਵਾਰਸ ਬਖਸ਼ੋ। ਇਹ ਭਾਵਨਾ ਲੈ ਕੇ ਕਾਮਨਾ ਲੈ ਕੇ ਮੈਂ ਆਪ ਜੀ ਦੇ ਚਰਨਾਂ ਚ ਆਇਆ ਹਾਂ।
ਸੁਣ ਕਰ ਸਤਿਗੁਰ ਕਰਨਾ ਧਾਰੇ,
ਭਾਵਨਾ ਵੀ ਵੇਖਣੀ ਹੈ, ਭਾਵਨਾ ਦੇ ਨਾਲ ਹੀ ਸਭ ਕੁਝ ਹੈ। ਜੇ ਭਾਵਨਾ ਹੈ ਤੇ ਗੁਰੂ ਖਾਲਸਾ ਜੀ ਕਾਮਨਾ ਦੀ ਪੂਰਤੀ ਹੁੰਦਿਆਂ ਦੇਰੀ ਨਹੀਂ ਲੱਗਦੀ। ਕਾਮਨਾ ਹੈ ਪਰ ਭਾਵਨਾ ਨਹੀਂ ਹੈ ਤੇ ਫਿਰ ਕਾਮਨਾ ਛੇਤੀ ਕਿਤਿਆਂ ਪੂਰਨ ਨਹੀਂ ਹੁੰਦੀ। ਗੱਲ ਤਾਂ ਭਾਵਨਾ ਦੇ ਨਾਲ ਹੈ, ਇਹਦੀ ਅੰਦਰ ਦੀ ਭਾਵਨਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖੀ ਕਿ ਦੂਰੋਂ ਚੱਲ ਕੇ ਆਇਆ ਪਰ ਭਾਵਨਾ ਨਾਲ ਆਇਆ, ਪ੍ਰੇਮ ਨਾਲ ਆਸ ਰੱਖ ਕੇ ਆਇਆ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਜਿਹਦੀ ਆਸ ਕਿਤੋਂ ਪੂਰੀ ਨਹੀਂ ਹੁੰਦੀ, ਉਹ ਅਗਰ ਗੁਰੂ ਘਰ ਦੇ ਵਿੱਚ ਆ ਜਾਂਦਾ ਤਾਂ ਉਹਦੀ ਆਸ ਪੂਰੀ ਹੋ ਜਾਂਦੀ ਹੈ। ਉਹਨਾਂ ਨੇ ਪਹਿਲਾਂ ਉਦਾਹਰਣਾਂ ਦਿੱਤੀਆਂ ਨੇ, ਉਹ ਕਹਿੰਦੇ ਪੁੱਤ ਗਵਾਚਿਆ ਮਾਂ ਜਗ ਨਹੀਂ ਭਾਵਦਾ, ਮਣੀ ਗਵਾਚਿਆ ਸੱਪ ਜਿਉਂ ਕੁਰਲਾਵਦਾ। ਕਹਿੰਦੇ ਜਿਵੇਂ ਮਾਂ ਦਾ ਪੁੱਤਰ ਗਵਾਚ ਜਾਏ ਤਾਂ ਉਹਨੂੰ ਜਗਤ ਚੰਗਾ ਨਹੀਂ ਲੱਗਦਾ, ਔਰ ਕਿਸੇ ਸੱਪ ਦੀ ਮਣੀ ਗਵਾਚ ਜਾਏ ਤਾਂ ਉਹ ਬੜਾ ਕੁਰਲਾਪ ਕਰਦਾ, ਸਿਰ ਭੰਨਦਾ ਆਪਣਾ ਕਿ ਉਹਨੂੰ ਕਿਤੋਂ ਮਣੀ ਪ੍ਰਾਪਤ ਹੋ ਜਾਏ। ਟੁੱਟੀ ਹੋਏ ਜੇ ਪ੍ਰੀਤ ਦਰ ਤੇਰੇ ਆਮਦਾ, ਹਰ ਪਾਸਿਓਂ ਜਿਹੜਾ ਨਿਰਾਸ਼ ਹੋ ਚੁੱਕਾ ਹੋਵੇ, ਕਿਤੋਂ ਵੀ ਜਿਸ ਦੀ ਭਾਵਨਾ ਪ੍ਰੀਤ ਪੂਰਨ ਨਾ ਹੋਈ ਹੋਵੇ, ਹੇ ਗੁਰੂ ਨਾਨਕ ਸਾਹਿਬ ਜੀ, ਜੇ ਉਹ ਤੁਹਾਡੇ ਘਰ ਵਿੱਚ ਆ ਜਾਂਦਾ ਤਾਂ ਉਹਦੀ ਭਾਵਨਾ ਪ੍ਰੀਤ ਪੂਰਨ ਹੋ ਜਾਂਦੀ ਹੈ, ਉਹਦੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ। ਐਸੀ ਭਾਵਨਾ ਧਾਰਨ ਕਰਕੇ ਰਾਜਾ ਰਾਮ ਰਾਏ ਆਇਆ, ਇਹਦੇ ਅੰਦਰ ਦੀ ਪ੍ਰੀਤ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੇਖੀ ਹੈ।
ਉਤੀ ਹੱਥ ਮੈਂ ਅੱਛਰ ਛਾਪ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਮੋਹਰ ਸੀ। ਉਹਨਾਂ ਸਮਿਆਂ ਦੇ ਵਿੱਚ ਜਿਵੇਂ ਅੱਜ ਕੱਲ ਸਟੈਂਪਾਂ ਹੁੰਦੀਆਂ ਨੇ, ਉਹ ਠੱਪਾ ਲਾ ਕੇ ਫਿਰ ਲਾਈਆਂ ਜਾਂਦੀਆਂ, ਉਹਨਾਂ ਸਮਿਆਂ ਵਿੱਚ ਇੱਕ ਮੁੰਦਰੀ ਬਣੀ ਹੁੰਦੀ ਸੀ ਤੇ ਮੁੰਦਰੀ ਦੇ ਆਕਾਰ ਦੀ ਮੋਹਰ ਹੁੰਦੀ ਸੀ ਤੇ ਉਹਦੇ ਨਾਲ ਉਹ ਮੋਹਰ ਲਾਈ ਜਾਂਦੀ ਸੀ। ਉਹ ਆਪਣੇ ਹੱਥ ਵਿੱਚ ਗੁਰੂ ਸਾਹਿਬ ਜੀ ਰੱਖਿਆ ਕਰਦੇ ਸਨ, ਜਿਹੜੀ ਮੋਹਰ ਲਾ ਕੇ ਫਿਰ ਹੁਕਮਨਾਮੇ ਜਾਰੀ ਕਰਕੇ ਸੰਗਤਾਂ ਵੱਲ ਭੇਜੇ ਜਾਂਦੇ ਸਨ। ਜਿਹੜੇ ਹੁਕਮਨਾਮੇ ਤੇ ਮੋਹਰ ਲੱਗਦੀ ਸੀ ਉਹੀ ਗੁਰੂ ਕਾ ਹੁਕਮਨਾਮਾ ਪ੍ਰਮਾਣਿਕ ਸਮਝਿਆ ਜਾਂਦਾ ਸੀ। ਤੋ ਸਤਿਗੁਰੂ ਜੀ ਦੇ ਹੱਥ ਵਿੱਚ ਉਸ ਵੇਲੇ ਮੋਹਰ ਪਾਈ ਹੋਈ ਸੀ ਜਿਹਦੇ ਤੇ ਅੱਖਰ ਲਿਖੇ ਹੋਏ ਸਨ, ਹਰਫ ਲਿਖੇ ਹੋਏ ਸਨ।
ਨਿਰਪਤ ਉਰੋ ਪਰ ਲਾਈ ਆਪ,
ਉਹ ਰਾਜਾ ਲਾਗੇ ਹੀ ਬੈਠਾ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਉਹ ਜਿਹੜੀ ਮੋਹਰ ਸੀ ਨਾ ਹੱਥ ਵਿੱਚ ਪਕੜੀ ਹੋਈ, ਉਹ ਮੋਹਰ ਰਾਜੇ ਰਾਮ ਰਾਏ ਦੇ ਪੱਟ ਦੇ ਉੱਤੇ ਲਾਈ। ਉਰੂ ਨਾਮ ਹੈ ਪੱਟ ਦਾ, ਉਹਦੇ ਪੱਟ ਦੇ ਉੱਤੇ ਮਹਾਰਾਜ ਜੀ ਨੇ ਆਪਣੀ ਉਹ ਛਾਪ ਲਾਈ ਹੈ।
ਕਯੋ ਬਾਕ ਬਰ ਕੋ ਤਬ ਤਿਸੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਨ ਕੀਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬਚਨ ਕਹੇ।
ਉਪਜੈ ਪੁੱਤਰ ਤੋਏ ਕਰ ਬਿਸੈ,
ਜਾਓ ਰਾਜਾ ਰਾਮ ਰਾਏ, ਤੁਹਾਡੇ ਘਰ ਵਿੱਚ ਪੁੱਤਰ ਪੈਦਾ ਹੋਵੇਗਾ। ਇਹ ਸਾਡਾ ਬਚਨ ਹੈ ਕਿ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ।
ਜਿਸਕੇ ਸਿਰ ਪਰ ਮੋਹਰ ਹਮਾਰੇ,
ਜਿਹੜਾ ਪੁੱਤਰ ਤੁਹਾਡੇ ਘਰ ਪੈਦਾ ਹੋਵੇਗਾ ਉਹਦੇ ਮੱਥੇ ਤੇ ਆਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ। ਤੇ ਸਮਝ ਲੈਣਾ ਕਿ ਗੁਰੂ ਘਰੋਂ ਇਹ ਦਾਤ ਪ੍ਰਾਪਤ ਹੋਈ ਹੈ। ਜਿਹੜਾ ਪੁੱਤਰ ਤੁਹਾਡੇ ਘਰ ਪੈਦਾ ਹੋਵੇਗਾ ਉਹਦੇ ਮੱਥੇ ਦੇ ਉੱਤੇ ਸਾਡੀ ਇਸ ਮੋਹਰ ਦਾ ਚਿੰਨ ਹੋਵੇਗਾ, ਇਹ ਨਿਸ਼ਾਨੀ ਹੋਵੇਗੀ।
ਵਹਿ ਚਿੰਨਤ ਸੋ ਬੈ ਸਾਰੇ,
ਔਰ ਉਹ ਚਿੰਨ ਸਾਰੀ ਜ਼ਿੰਦਗੀ ਉਹਦੇ ਮੱਥੇ ਤੇ ਰਹੇਗਾ। ਉਹ ਜਿਹੜਾ ਚਿੰਨ ਹੈ ਉਹ ਸਾਰੀ ਜ਼ਿੰਦਗੀ ਉਹਦੇ ਮਸਤਕ ਤੇ ਰਹੇਗਾ, ਮਿਟੇਗਾ ਨਹੀਂ। ਜਨਮ ਤੋਂ ਹੀ ਉਹਦੇ ਮਸਤਕ ਤੱਕ ਮਸਤੇ ਮੱਥੇ ਤੇ ਹੋਵੇਗਾ, ਔਰ ਮਰਨ ਪਰਯੰਤ ਤੱਕ ਉਹਦੇ ਮੱਥੇ ਤੇ ਉਹ ਚਿੰਨ ਰਹੇਗਾ।
ਗੁਰ ਤੇਲੇ ਕਰ ਰਿਪ ਕਰ ਗਯੋ, ਇੱਕ ਸੰਮਤ ਮੈਂ ਸੁਤ ਉਪਜਯੋ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਇਹ ਬਚਨ ਪ੍ਰਾਪਤ ਕਰਕੇ ਇਹ ਰਾਜਾ ਰਾਮ ਰਾਏ ਆਪਣੇ ਘਰ ਗਿਆ। ਇੱਕ ਸਾਲ ਬਾਅਦ ਰਾਣੀ ਸਵਰਣਮਤੀ ਦੀ ਕੁੱਖ ਤੋਂ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਇੱਕ ਪੁੱਤਰ ਨੇ ਜਨਮ ਲਿਆ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਸਾਰਥਕ ਹੋਏ ਨੇ। ਜੋ ਬਚਨ ਸਾਹਿਬ ਕਰਦੇ ਨੇ ਖਾਲਸਾ ਜੀ ਉਹ ਅਟਲ ਨੇ, ਕਦੇ ਟਲਦੇ ਨਹੀਂ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਆਪਾਂ ਜੁਗੋ ਜੁਗ ਅਟਲ ਕਹਿੰਦੇ ਹਾਂ, ਕਿਉਂਕਿ ਇਹ ਸਤਿਗੁਰਾਂ ਦੇ ਬਚਨ ਹਨ। ਜਿਹੜੇ ਗੁਰਦੇਵ ਦੇ ਬਚਨ ਨੇ ਉਹ ਅਟਲ ਨੇ, ਉਹਨਾਂ ਨੂੰ ਕੋਈ ਟਾਲ ਨਹੀਂ ਸਕਦਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਅਟਲ ਹੋਏ। ਇੱਕ ਸਾਲ ਬਾਅਦ ਰਾਜੇ ਰਾਮ ਰਾਏ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ।
ਅਨਕ ਆਨੰਦ ਬਜਾਏ ਵਧਾਏ,
ਬੜੇ ਆਨੰਦ ਵੱਜੇ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਘਰ ਦੇ ਵਿੱਚ ਵਧਾਈਆਂ ਵੱਜਣ ਲੱਗੀਆਂ, ਨਗਾਰੇ ਵੱਜਣ ਲੱਗੇ, ਸ਼ਹਿਨਾਈਆਂ ਵੱਜਣ ਲੱਗੀਆਂ। ਬੜੇ ਲੰਮੇ ਅਰਸੇ ਬਾਅਦ ਰਾਜੇ ਰਾਮ ਰਾਏ ਦੀ ਇੱਛਾ ਪੂਰੀ ਹੋਈ ਹੈ। ਬੜੇ ਉਪਾਅ ਕੀਤੇ ਸਨ, ਅਨਕ ਪ੍ਰਕਾਰ ਦੇ ਵਸੀਲੇ ਪਹਿਲਾਂ ਅਪਣਾ ਅਪਣਾ ਕੇ ਵੇਖ ਲਏ ਸਨ, ਪਰ ਹੁਣ ਗੁਰੂ ਘਰੋਂ ਇਹ ਆਸ ਪੂਰਨ ਹੋਈ ਹੈ। ਤੋ ਬੜੀਆਂ ਵਧਾਈਆਂ ਘਰ ਦੇ ਵਿੱਚ ਵੱਜੀਆਂ ਹਨ
ਘੰਟੇ ਉਧਰ ਬਨਰਨ ਸਮਝਾਏ
ਬੜਿਆ ਗਰੀਬਾਂ ਜਾਚਕਾਂ ਨੂੰ ਧਨ ਵੰਡਿਆ ਗਰੀਬ ਮੰਗਤੇ ਆ ਗਏ ਆ ਕੇ ਰਾਜੇ ਦੇ ਕੋਲੋਂ ਵਧਾਈ ਮੰਗਦੇ ਨੇ ਸਭ ਨੂੰ ਰਾਜਾ ਰਾਮ ਰਾਏ ਵਧਾਈਆਂ ਦਿੰਦਾ ਹੈ
ਪ੍ਰਿਤ ਪਾਰਿਓ ਪ੍ਰਿਆ ਪੁੱਤਰ ਵਡੇਰਾ
ਆਪਣੇ ਬੱਚੇ ਦੀ ਪਰਵਰਿਸ਼ ਕਰਦਾ ਪੁੱਤਰ ਪਿਆਰਾ ਵੀ ਬੜਾ ਲੱਗਦਾ ਲਾਡਲਾ ਵੀ ਬੜਾ ਹੈ ਸਿੱਖ ਸਿੱਖ ਕੇ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਤੇ ਬੜੇ ਪਿਆਰ ਨਾਲ ਆਪਣੇ ਪੁੱਤਰ ਦੀ ਰਾਜਾ ਰਾਮ ਰਾਏ ਪਰਵਰਿਸ਼ ਕਰਨ ਲੱਗਾ ਔਰ ਇਸ ਪੁੱਤਰ ਦਾ ਨਾਮ ਇਹਨੇ ਰਾਜਾ ਰਤਨ ਰਾਏ ਰੱਖਿਆ ਹੈ ਉਹਦੀ ਪ੍ਰਤਪਾਲਣਾ ਕਰਨ ਲੱਗਾ
ਕਰਤ ਪ੍ਰਤੀਕਨ ਚਿਰ ਨਾ ਹੀਰਾ
ਕਹਿੰਦੇ ਬੜੀ ਲੰਮੀ ਉਡੀਕ ਕਰਨ ਤੋਂ ਬਾਅਦ ਇਹਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ
ਕਰੈ ਦੁਲਾਰਨ ਅਰਖ ਤੋਏ
ਇਸ ਕਰਕੇ ਬੜੀ ਖੁਸ਼ੀ ਨਾਲ ਬੜੇ ਚਾਓ ਨਾਲ ਬੜੇ ਆਨੰਦ ਨਾਲ ਆਪਣੇ ਪੁੱਤਰ ਦੀ ਪਾਲਣਾ ਕਰਦਾ ਔਰ ਉਹਨੂੰ ਵੇਖਦਾ ਤੇ ਵੇਖ ਵੇਖ ਕੇ ਜੀਵਦਾ
ਗੁਰਜਸ ਉਚਰੈ ਦੰਪਤੀ ਦੋਏ
ਦੋਵੇਂ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਇਸ ਪੁੱਤਰ ਦੀ ਦਾਤ ਬਖਸ਼ੀ ਹੈ
ਸਪਤ ਬਰਖ ਕੋ ਬਾਲਕ ਭਇਓ
ਜਦੋਂ ਇਹ ਬੱਚਾ 7 ਸਾਲ ਦਾ ਹੋ ਗਿਆ 7 ਸਾਲ ਇਸ ਬਾਲਕ ਦੀ ਉਮਰ ਹੋਈ
ਮੈਂ ਅੰਤ ਤੇ ਨਿਪ ਮਰ ਗਇਓ
ਰਾਜੇ ਰਾਮ ਰਾਏ ਦੀ ਉਮਰ ਸੰਪੂਰਨ ਹੋ ਗਈ ਇਹਦਾ ਜਿਹੜਾ ਪਿਤਾ ਸੀ ਰਾਜੇ ਰਤਨ ਰਾਏ ਦਾ ਰਾਮ ਰਾਏ ਜਿਹਨੂੰ ਇਹ ਪੁੱਤਰ ਦੀ ਦਾਤ ਮਿਲੀ ਹੈ ਉਹਦੀ ਉਮਰ ਪੂਰਨ ਹੋ ਗਈ ਔਰ ਉਹਦੀ ਮੌਤ ਹੋ ਗਈ
ਮਾਤ ਰਹੀ ਜੀਵਤ ਪ੍ਰਿਤ ਪਾਰਾ
ਇਹਦੀ ਜਿਹੜੀ ਮਾਂ ਸੀ ਉਹ ਜੀਵਦੀ ਰਹੀ ਰਾਜੇ ਰਤਨ ਰਾਏ ਦੀ ਉਹਨੇ ਆਪਣੇ ਬੱਚੇ ਦੀ ਪ੍ਰਤਪਾਲਣਾ ਕੀਤੀ ਪਰਵਰਿਸ਼ ਕੀਤੀ
ਤਬ ਨਿਰਪ ਸੁਤ ਨਿਜ ਸੁਰਤ ਸੰਭਾਰਾ
7 ਸਾਲ ਦੀ ਉਮਰ ਦੇ ਵਿੱਚ ਪਿਤਾ ਚਲਾਣੇ ਕਰ ਗਿਆ ਸੀ ਸਹਿਜੇ ਸਹਿਜੇ ਜਿਵੇਂ ਸਮਾਂ ਬੀਤਦਾ ਗਿਆ ਇਹਨੇ ਆਪਣੀ ਹੋਸ਼ ਸੰਭਾਲੀ ਤੇ ਹੋਸ਼ ਦੇ ਵਿੱਚ ਆਇਆ
ਦਵਾਦਸ਼ ਸੰਮਤ ਕੋ ਜਬ ਹੁਆ
ਜਦੋਂ ਇਹ 12 ਸਾਲ ਦਾ ਹੋਇਆ ਉਮਰ ਬੀਤਦੀ ਗਈ ਤੇ 12 ਸਾਲ ਦੀ ਜਦੋਂ ਇਹਦੀ ਉਮਰ ਹੋਈ ਇਹਦੀ ਪਰਵਰਿਸ਼ ਹੁੰਦੀ ਚਲੀ ਗਈ
ਇੱਕ ਦਿਨ ਮੁਕਰ ਭਲੀ ਬਿਧ ਜੁਆ
ਇੱਕ ਦਿਨ ਇਹ ਸ਼ੀਸ਼ੇ ਦੇ ਸਾਹਮਣੇ ਬੈਠਾ ਸੀ ਮੁਕਰ ਨਾਮ ਹੈ ਸ਼ੀਸ਼ੇ ਦਾ ਇੱਕ ਦਿਨ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ 12 ਸਾਲ ਦੀ ਉਮਰ ਹੋ ਗਈ ਹੈ ਤੇ ਇੱਕ ਦਿਨ ਸੁਭਾਵਕ ਹੀ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਆਪਣਾ ਚਿਹਰਾ ਨਿਹਾਰਨ ਲੱਗਾ ਵੇਖਣ ਲੱਗਾ
ਕੰਗਾ ਕਰੈ ਸੁਕੇ ਸੁਨ ਮਾਹੇ
ਤੇ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਿਹਾ ਇੱਥੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵੀ ਜਿਹੜੇ ਗੁਰੂ ਘਰ ਦੇ ਸਿੱਖ ਨੇ ਉਹ ਕੇਸਾ ਧਾਰੀ ਹਨ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਾਂ ਕੇਸ ਲਾਜ਼ਮੀ ਕੀਤੇ ਹੀ ਪਰ ਉਸ ਤੋਂ ਪਹਿਲਾਂ ਵੀ ਜਿਹੜੇ ਗੁਰੂ ਘਰ ਦੇ ਸੇਵਕ ਸਿੱਖ ਸਨ ਉਹ ਸਭ ਕੇਸਾ ਧਾਰੀ ਸਨ ਤੋ ਰਾਜਾ ਰਾਮ ਰਾਏ ਦਾ ਬੇਟਾ ਰਤਨ ਰਾਏ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਿਹਾ ਤੇ ਕੰਘਾ ਕਰਦਿਆਂ ਕਰਦਿਆਂ ਇਹਨੇ ਅਚਨ ਚੇਤ ਅਚਾਨਕ ਵੇਖਿਆ ਹੈ
ਪੁਨ ਜੂਰੋ ਬੰਧਨ ਕੀਤਾਏ
ਇਹਨੇ ਆਪਣਾ ਜੂੜਾ ਬੰਨਿਆ ਕੇਸ ਕਰਕੇ ਕੰਘਾ ਕਰਕੇ ਕੇਸਾਂ ਦਾ ਜੂੜਾ ਬੰਨਿਆ ਹੈ
ਦੇਖਤ ਮੁਕਰ ਬਿਖੈ ਨਿਜ ਸਿਰ ਕੋ
ਬੜੇ ਧਿਆਨ ਨਾਲ ਬੜੇ ਗੌ ਨਾਲ ਸ਼ੀਸ਼ੇ ਵਿੱਚ ਆਪਣੇ ਸਿਰ ਨੂੰ ਵੇਖਣ ਲੱਗਾ
ਤਿਸ ਪਰ ਹੇਰਿਓ ਚਿੰਨ ਮੋਹਰ ਕੋ
ਤੇ ਇਹਨੇ ਵੇਖਿਆ ਆਪਣੇ ਜੂੜੇ ਦੇ ਨਾਲ ਹੀ ਥੱਲੜੇ ਪਾਸੇ ਕੁਝ ਜਗ੍ਹਾ ਦੇ ਉੱਤੇ ਕੇਸ ਕੋਈ ਨਹੀਂ ਬਾਕੀ ਸਾਰੇ ਸਿਰ ਤੇ ਕੇਸ ਨੇ ਪਰ ਜਿੱਥੇ ਜੂੜਾ ਬੰਨਿਆ ਇੱਕ ਥੋੜੀ ਜਿਹੀ ਜਗ੍ਹਾ ਹੈ ਉੱਥੇ ਕੇਸ ਕੋਈ ਨਹੀਂ ਸੀ ਉਹ ਜਗ੍ਹਾ ਇਹਨੇ ਵੇਖੀ ਜਿੱਥੇ ਮੋਹਰ ਲੱਗੀ ਹੋਈ ਸੀ
ਅੰਗਰੀ ਸੰਗ ਕੇਸ ਕੋ ਟਾਰੈ
ਉੱਥੇ ਇਹਨੇ ਆਪਣੀ ਉਂਗਲੀ ਦੇ ਨਾਲ ਕੇਸ ਪਾਸੇ ਕਰਕੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਵੇਖਣ ਲੱਗਾ
ਬਾਰ ਬਾਰ ਸੋ ਥਾਨ ਨਿਆਰੈ
ਬਾਰ ਬਾਰ ਉਸ ਜਗ੍ਹਾ ਨੂੰ ਵੇਖਦਾ ਕੇਸਾਂ ਨੂੰ ਪਾਸੇ ਕਰਕੇ ਨਾ ਕੇਸਾਂ ਦੇ ਵਿੱਚ ਉਹ ਜਗ੍ਹਾ ਸੀ ਜਿੱਥੇ ਮਹਾਰਾਜ ਜੀ ਦੇ ਹੱਥ ਦੀ ਮੋਹਰ ਦੀ ਨਿਸ਼ਾਨੀ ਸੀ ਗੁਰੂ ਸਾਹਿਬ ਨੇ ਬਚਨ ਵੀ ਕੀਤਾ ਸੀ ਉਸ ਬਚਨ ਦੇ ਨਾਲ ਜੰਮਦਿਆਂ ਹੀ ਇਹਦੇ ਮੱਥੇ ਤੇ ਉਹ ਮੋਹਰ ਦਾ ਨਿਸ਼ਾਨ ਸੀ ਉਸ ਨਿਸ਼ਾਨ ਨੂੰ ਇਹ ਚੰਗੀ ਤਰ੍ਹਾਂ ਧਿਆਨ ਨਾਲ ਕੇਸਾਂ ਨੂੰ ਪਾਸੇ ਕਰਕੇ ਵੇਖਦਾ ਹੈ
ਨਹੀਂ ਕੇਸ ਜਾਮੇ ਕਿਆ ਹੇਤ
ਵੇਖਦਾ ਕੇਸਾਂ ਨੂੰ ਪਾਸੇ ਕਰਕੇ ਵੀ ਇੰਨੀ ਕੁ ਜਗ੍ਹਾ ਕਿਉਂ ਖਾਲੀ ਹੈ ਇੱਥੇ ਭਲਾ ਕੇਸ ਕਿਉਂ ਨਹੀਂ ਜੰਮੇ, ਇੱਥੇ ਭਲਾ ਕੇਸ ਕਿਉਂ ਨਹੀਂ ਉੱਗੇ।
ਜਗੀ ਚੋਟ ਜਬ ਬੈਸ ਅਚੇਤ,
ਹੋ ਸਕਦਾ ਸੋਚਦਾ ਆਪਣੇ ਮਨ ਵਿਚ ਹੀ ਸੋਚ ਰਿਹਾ ਰਾਜਾ ਰਤਨ ਰਾਏ, ਇਹ ਵੀ ਹੋ ਸਕਦਾ ਵੀ ਜਦੋਂ ਮੇਰੀ ਛੋਟੀ ਉਮਰ ਹੋਵੇ ਉਦੋਂ ਸ਼ਾਇਦ ਇੱਥੇ ਮੱਥੇ ਵਿਚ ਚੋਟ ਲੱਗੀ ਹੋਵੇ, ਇੱਥੇ ਕੋਈ ਸੱਟ ਲੱਗੀ ਹੋਵੇ।
ਕਹਿ ਵਿਸਫੋਟ ਨਿਕਸੀ
ਹੋਵੇ, ਜਾਂ ਇਹ ਵੀ ਹੋ ਸਕਦਾ ਵੀ ਛੋਟੇ ਹੁੰਦਿਆਂ ਇੱਥੇ ਕੋਈ ਫੋੜਾ ਨਿਕਲਿਆ ਹੋਵੇ, ਕੋਈ ਫੋੜਾ ਪੈਦਾ ਹੋਇਆ ਹੋਵੇ ਜਿਸ ਕਰਕੇ ਇੱਥੇ ਕੇਸ ਨਹੀਂ ਉੱਗੇ।
ਇਮ ਸੰਸੈ ਨਿਪ ਨੰਦਨ ਕੋਈ,
ਇਦਾਂ ਰਾਜੇ ਦੇ ਮਨ ਦੇ ਵਿਚ, ਰਾਜੇ ਰਤਨ ਰਾਏ ਦੇ ਮਨ ਵਿਚ ਸੰਸਾ ਹੋਇਆ। ਉਹ ਨਿਸ਼ਾਨ ਵੇਖ ਕੇ, ਉਸ ਚਿੰਨ ਨੂੰ ਵੇਖ ਕੇ, ਉਹ ਜਿਹੜੀ ਖਾਲੀ ਜਗ੍ਹਾ ਸੀ ਮੱਥੇ ਦੇ ਉੱਪਰ ਜਿਹਦੇ ਕੇਸ ਨਹੀਂ ਸੀ ਉੱਗੇ ਹੋਏ, ਉਹਨੂੰ ਵੇਖ ਕੇ ਇਹਦੇ ਮਨ ਦੇ ਵਿਚ ਇਸ ਪ੍ਰਕਾਰ ਦਾ ਸੰਦੇਹ, ਇਸ ਪ੍ਰਕਾਰ ਦਾ ਸੰਸਾ ਹੋਇਆ ਹੈ।
ਬਗੀਆ ਬੰਦਤ ਕਰਤ ਵਿਚਾਰਨ,
ਜੂੜਾ ਬੰਨ ਕੇ ਨੇ ਆਪਣੇ ਸਿਰ ਦੇ ਉੱਤੇ ਪੱਗ ਬੱਧੀ ਹੈ, ਦਸਤਾਰ ਬੱਧੀ ਹੈ।
ਜਨਨੀ ਜਾਣਤ ਹੋਏ ਇਸ ਕਾਰਨ,
ਸੋਚਦਾ ਮਾਂ ਨੂੰ ਜ਼ਰੂਰ ਪਤਾ ਹੋਣਾ, ਮੇਰੀ ਮਾਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ, ਉਹਨੂੰ ਬੋਧ ਹੋਵੇਗਾ। ਕਿਉਂਕਿ ਬਚਪਨ ਦੇ ਵਿਚ ਜਿੱਥੇ ਕਿਤੇ ਬਾਲਕ ਨੂੰ ਚੋਟ ਲੱਗੀ ਹੋਵੇ, ਸੱਟ ਲੱਗੀ ਹੋਵੇ, ਜਾਂ ਫੋੜਾ ਹੋਇਆ ਹੋਵੇ, ਉਹਦਾ ਸਭ ਕੁਝ ਮਾਤਾ ਨੂੰ ਇਲਮ ਹੁੰਦਾ, ਗਿਆਨ ਹੁੰਦਾ, ਤੇ ਇਹਦੇ ਬਾਰੇ ਵੀ ਮੇਰੀ ਮਾਂ ਨੂੰ ਜ਼ਰੂਰ ਪਤਾ ਹੋਵੇਗਾ।
ਇਮ ਮਨ ਠਾਨ ਪਿਆਨੋ ਕੀਨ,
ਇਹਦਾ ਪੱਗ ਬੰਨ ਕੇ, ਦਸਤਾਰ ਬੰਨ ਕੇ ਚੱਲ ਕੇ ਆਪਣੀ ਮਾਤਾ ਦੇ ਕੋਲ ਆਇਆ ਹੈ।
ਅੰਤਪੁਰ ਆਸੀਨ,
ਜਿਹੜੇ ਮਹਿਲਾਂ ਦੇ ਵਿਚ ਇਹਦੀ ਮਾਤਾ ਦਾ ਨਿਵਾਸ ਸੀ ਰਣਵਾਸ ਦੇ ਵਿਚ, ਉਥੇ ਚੱਲ ਕੇ ਰਾਜਾ ਰਤਨ ਰਾਏ ਆਪਣੀ ਮਾਤਾ ਕੋਲ ਪਹੁੰਚਿਆ ਹੈ।
ਨਿਕਟ ਬੈਠ ਕਰ ਬੂਜੀ ਤਹਾ, ਸਿਰ ਮੈਂ ਚਿੰਨ ਹੇਤ ਇਸ ਕਹਾ,
ਕੋਲ ਆ ਕੇ ਆਪਣੀ ਮਾਤਾ ਨੂੰ ਪੁੱਛਦਾ, ਮਾਤਾ ਅੱਜ ਮੈਂ ਕੰਘਾ ਕਰਦਿਆਂ ਆਪਣੇ ਕੇਸਾਂ ਦੇ ਵਿਚ ਮੱਥੇ ਦੇ ਉੱਤੇ ਇੱਕ ਜਗ੍ਹਾ ਵੇਖੀ ਹੈ ਜਿੱਥੇ ਕੇਸ ਨਹੀਂ ਉੱਗੇ ਹੋਏ, ਉੱਥੇ ਕੋਈ ਚਿੰਨ ਜਿਹਾ ਬਣਿਆ ਹੋਇਆ, ਏਦਾਂ ਜਾਪਦਾ ਜਿਵੇਂ ਕੋਈ ਮੋਹਰ ਲੱਗੀ ਹੋਵੇ, ਕੋਈ ਚਿੰਨ ਜਿਹਾ ਨਿਸ਼ਾਨੀ ਜੀ ਨਜ਼ਰ ਆਉਂਦੀ ਹੈ।
ਲਗੀ ਚੋਟ ਕੈ ਭਾਵਿਸ ਫੋਟ,
ਮਾਤਾ ਮੈਨੂੰ ਵੇਖ ਕੇ ਹੈਰਾਨੀ ਹੋਈ ਹੈ ਵੀ ਉੱਥੇ ਕੇਸ ਨਹੀਂ ਉੱਗੇ, ਉੱਥੇ ਕੋਈ ਚੋਟ ਲੱਗੀ ਸੀ ਮੈਨੂੰ ਛੋਟੇ ਹੁੰਦਿਆਂ, ਜਾਂ ਫਿਰ ਉੱਥੇ ਕਿਸੇ ਪ੍ਰਕਾਰ ਦਾ ਕੋਈ ਵਿਸਫੋਟ ਫੋੜਾ ਹੋਇਆ ਸੀ।
ਕੇਸ ਨਾ ਜਾਮੇ ਕੋਨੋ ਖੋਟ,
ਮਾਤਾ ਜੀ ਕੀ ਕਾਰਨ ਹੈ ਵੀ ਉੱਥੇ ਉਨੀ ਕੁ ਜਗ੍ਹਾ ਦੇ ਉੱਤੇ ਕੇਸ ਨਹੀਂ ਉੱਗੇ ਹੋਏ? ਮੈਂ ਪਹਿਲਾਂ ਵੀ ਕਈ ਵਾਰੀ ਕੰਘਾ ਕੀਤਾ ਪਰ ਅੱਗੇ ਕਦੇ ਧਿਆਨ ਨਾਲ ਨਹੀਂ ਵੇਖਿਆ, ਅੱਜ ਮੇਰਾ ਧਿਆਨ ਗਿਆ, ਅੱਜ ਮੈਂ ਸੁਭਾਵਕ ਵੇਖਿਆ ਕਿ ਉਨੀ ਕੁ ਜਗ੍ਹਾ ਦੇ ਉੱਤੇ ਕੇਸ ਨਹੀਂ ਉੱਗੇ ਹੋਏ।
ਸੁਣ ਰਾਨੀ ਸਭ ਕਹੋ ਬਿਰਤੰਤ, ਇੱਥੇ ਆਏ ਸਤਿਗੁਰ ਭਗਵੰਤ।
ਰਾਣੀ ਸਿਆਣੀ ਸੀ, ਉਹਨੇ ਉਸ ਵਕਤ ਆਪਣੇ ਪੁੱਤਰ ਦੇ ਸੰਸੇ ਦੀ ਨਿਵਿਰਤੀ ਵਾਸਤੇ ਫਿਰ ਗੁਰੂ ਘਰ ਦੀ ਮਹਿਮਾ ਆਪਣੇ ਪੁੱਤਰ ਨੂੰ ਦੱਸੀ। ਕਹਿਣ ਲੱਗੀ, ਤੇਰੇ ਜਨਮ ਤੋਂ ਪਹਿਲਾਂ ਦਾ ਬਚਨ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਾਡੇ ਇਸ ਇਲਾਕੇ ਦੇ ਵਿਚ ਚੱਲ ਕੇ ਆਏ ਸਨ।
ਤੋਰ ਪਿਤਾ ਗਮਨਿਓ ਤਿੰਨ ਪਾਸ,
ਤੇਰੇ ਪਿਤਾ ਔਰ ਮੈਂ ਅਸੀਂ ਦੋਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿਚ ਚੱਲ ਕੇ ਹਾਜ਼ਰ ਹੋਏ।
ਸੁਤ ਬਾਂਛਤ ਕੀਨਤ ਅਰਦਾਸ,
ਤੇਰੇ ਪਿਤਾ ਨੇ ਅਰਦਾਸ ਕੀਤੀ, ਕਿਉਂਕਿ ਤੇਰਾ ਜਨਮ ਨਹੀਂ ਸੀ ਹੁੰਦਾ, ਤੇਰੇ ਜਨਮ ਵਾਸਤੇ ਪਿਤਾ ਜੀ ਨੇ ਅਰਦਾਸ ਕੀਤੀ, ਤੇਰੇ ਬਾਪੂ ਨੇ ਅਰਦਾਸ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ।
ਸੁਣ ਗੁਰ ਮੋਹਰ ਹੱਥ ਤੇ ਲਾਏ,
ਸੁਣ ਕੇ ਸਤਿਗੁਰਾਂ ਨੇ ਆਪਣੇ ਹੱਥ ਵਿਚ ਉਹਨਾਂ ਦੇ ਮੋਹਰ ਸੀ, ਉਹ ਮੋਹਰ ਤੇਰੇ ਪਿਤਾ ਦੇ ਪੱਟ ਦੇ ਉੱਤੇ ਲਾਈ।
ਚਿੰਨਤ ਸੁਤ ਹੋਏ ਸਿਰ ਉਪਜਾਏ,
ਔਰ ਉਹਨਾਂ ਨੇ ਬਚਨ ਕਿਹਾ ਕਿ ਤੁਹਾਡੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ, ਜਨਮ ਲੈ ਕੇ ਆਵੇਗਾ, ਉਹਦੇ ਮੱਥੇ ਦੇ ਉੱਤੇ ਸਾਡੀ ਇਸ ਮੋਹਰ ਦਾ ਚਿੰਨ ਹੋਵੇਗਾ। ਇਹ ਬਚਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੇ ਸਨ, ਉਹਨਾਂ ਦੇ ਬਚਨਾਂ ਨਾਲ ਹੀ ਤੇਰਾ ਜਨਮ ਹੋਇਆ, ਉਹਨਾਂ ਦੇ ਬਚਨਾਂ ਨਾਲ ਹੀ ਆ ਤੇਰੇ ਮੱਥੇ ਦੇ ਉੱਤੇ ਚਿੰਨ ਲੱਗਾ ਹੋਇਆ।
ਮੈਂ ਪਾਲਕ ਤਨ ਲਾਗੀ ਜੋਏ, ਤੋਏ ਸੀਸ ਪਰ ਜਾਨੋ ਸੋਏ।
ਰਾਜੇ ਰਾਮ ਰਾਏ ਦੇ, ਯਾਨੀ ਕਿ ਤੇਰੇ ਪਿਤਾ ਦੇ ਸਰੀਰ ਦੇ ਉੱਤੇ ਜਿਹੜੀ ਉਹ ਮੋਹਰ ਦਾ ਨਿਸ਼ਾਨ ਲੱਗਾ ਸੀ, ਉਹੀ ਮੋਹਰ ਦਾ ਚਿੰਨ ਤੇਰੇ ਮੱਥੇ ਦੇ ਉੱਤੇ ਲੱਗਾ ਹੈ, ਔਰ ਤੇਰਾ ਜਨਮ ਹੋਇਆ ਹੈ।
ਤੂੰ ਜਨਮਿਓ ਗੁਰਸਿੱਖ ਮਹਾਨਾ,
ਔਰ ਤੂੰ ਜਨਮਿਆ ਹੈ, ਤੂੰ ਗੁਰੂ ਕਾ ਸਿੱਖ ਹੈ ਕਿਉਂਕਿ ਗੁਰੂ ਦੇ ਬਚਨਾਂ ਨਾਲ ਤੇਰਾ ਜਨਮ ਹੋਇਆ
ਸਿਰ ਪਰ ਮੋਹਰ ਲੱਗੇ ਤੇ ਜਾਨਾ
ਔਰ ਤੇਰੇ ਮੱਥੇ ਦੇ ਉੱਤੇ ਜਿਹੜੀ ਇਹ ਮੋਹਰ ਲੱਗੀ ਆ ਇਹਦੇ ਤੋਂ ਜਾਣਿਆ ਜਾਂਦਾ ਸਾਬਤ ਹੁੰਦਾ ਹੈ ਕਿ ਤੂੰ ਗੁਰੂ ਕਾ ਸਿੱਖ ਹੈ ਗੁਰੂ ਦੇ ਬਚਨਾਂ ਨਾਲ ਹੀ ਤੇਰਾ ਜਨਮ ਹੋਇਆ
ਨਿਰਿਪ ਸੁਤ ਸੁਣ ਕੇ ਮਨ ਬਿਸਮਾਯੋ
ਰਾਜੇ ਦੇ ਪੁੱਤਰ ਨੇ ਯਾਨੀ ਕਿ ਰਾਜੇ ਰਤਨ ਰਾਏ ਨੇ ਜਦੋਂ ਆਪਣੀ ਮਾਂ ਕੋਲੋਂ ਇਹ ਗੱਲ ਸੁਣੀ ਤੇ ਸੁਣ ਕੇ ਹੈਰਾਨ ਹੋਇਆ ਖਾਲਸਾ ਜੀ ਅੱਜ ਕੋਈ ਸੰਸਾਵਾਦੀ ਸੰਸਾ ਵੀ ਕਰ ਸਕਦਾ ਜੇ ਕੇਵਲ ਦਿਮਾਗ ਦੇ ਤਲ ਤੇ ਸੋਚੇਗਾ ਤੇ ਸੰਸਾ ਕਰੇਗਾ ਵੀ ਪਿਓ ਦੇ ਸਰੀਰ ਦੇ ਉੱਤੇ ਚਿੰਨ ਲਾਇਆ ਪੁੱਤਰ ਦੇ ਮੱਥੇ ਤੇ ਕਿਵੇਂ ਲੱਗ ਗਿਆ ਜੇ ਤਾਂ ਦਿਮਾਗੀ ਤਲ ਤੇ ਸੋਚੇਗਾ ਤੇ ਫਿਰ ਸੋਚਦਾ ਹੀ ਰਹੇਗਾ ਕੁਝ ਨਹੀਂ ਪ੍ਰਾਪਤ ਹੋਏਗਾ ਪਰ ਜੇ ਸ਼ਰਧਾ ਤੇ ਭਾਵਨਾ ਧਾਰਨ ਕਰਕੇ ਕਿ ਮੇਰਾ ਗੁਰੂ ਸਮਰੱਥ ਹੈ ਉਹ ਜੋ ਚਾਹੇ ਮਰਜ਼ੀ ਕਰ ਸਕਦਾ ਹੈ ਉਹ ਮੁਰਦਿਆਂ ਨੂੰ ਵੀ ਜਵਾਲ ਸਕਦਾ ਹੈ ਉਹ ਗੂੰਗਿਆਂ ਨੂੰ ਵੀ ਬੁਲਾ ਸਕਦਾ ਜੇ ਦਿਮਾਗੀ ਤਲ ਤੇ ਸੋਚਾਂਗੇ ਤੇ ਫਿਰ ਸੋਚਦੇ ਹੀ ਰਹਾਂਗੇ ਵੀ ਗੂੰਗੇ ਕਿਵੇਂ ਬੋਲ ਸਕਦੇ ਨੇ ਗੂੰਗਾ ਕਿਵੇਂ ਬੋਲ ਸਕਦਾ ਪਰ ਜੇ ਭਾਵਨਾ ਤੇ ਸ਼ਰਧਾ ਹੋਵੇਗੀ ਤੇ ਸਮਰੱਥ ਗੁਰੂ ਦੀ ਸਮਰੱਥਤਾ ਦੇ ਉੱਤੇ ਕਿੰਤੂ ਨਹੀਂ ਹੋਵੇਗਾ ਸਮਝ ਸਕਾਂਗੇ ਕਿ ਮੇਰਾ ਸਮਰੱਥ ਗੁਰੂ ਚਾਹੇ ਤੇ ਉਹ ਗੂੰਗਿਆਂ ਦੇ ਸਿਰ ਤੇ ਛੜੀ ਰੱਖ ਕੇ ਉਹਨਾਂ ਨੂੰ ਬੁਲਾਣੇ ਵੀ ਲਾ ਸਕਦਾ ਉਹਨਾਂ ਕੋਲੋਂ ਬੁਲਵਾ ਵੀ ਸਕਦਾ ਸਮਰੱਥ ਗੁਰੂ ਦੇ ਉੱਤੇ ਕਿੰਤੂ ਨਹੀਂ ਹੋ ਸਕਦਾ ਤੇ ਜਿਹੜਾ ਕਿੰਤੂ ਕਰਦਾ ਆਪਣੇ ਸਮਰੱਥ ਗੁਰੂ ਦੀ ਕਲਾ ਦੇ ਉੱਤੇ ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਇੱਥੇ ਰਾਜੇ ਰਤਨ ਰਾਏ ਨੇ ਜਦੋਂ ਸੁਣਿਆ ਸੁਣ ਕੇ ਹੈਰਾਨ ਹੋਇਆ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਿਸਮਾਦ ਜਾਗਿਆ
ਇਹ ਤੋਂ ਅਦਭੁਤ ਹੇਤ ਬਤਾਇਓ
ਅਦਭੁਤ ਕਾਰਨ ਦੱਸਿਆ ਮੈਂ ਤਾਂ ਕੁਝ ਹੋਰ ਹੀ ਸੋਚਦਾ ਸੀ ਕਿ ਸ਼ਾਇਦ ਮੱਥੇ ਤੇ ਫੋੜਾ ਨਿਕਲਿਆ ਸੀ ਜਾਂ ਕਿਤੇ ਮੱਥੇ ਤੇ ਚੋਟ ਲੱਗੀ ਹੋਵੇਗੀ ਪਰ ਇਹ ਤਾਂ ਅਦਭੁਤ ਕਾਰਨ ਦੱਸਿਆ ਅੱਜ ਮੇਰੀ ਮਾਤਾ ਨੇ
ਹੇ ਜਨਨੀ ਸੋ ਸਤਿਗੁਰ ਕਹਾ ਜਿਨ ਮੈਂ ਸ਼ਕਤੀ ਪਈ ਅਤਮਾ
ਹੇ ਮਾਤਾ ਦੱਸ ਉਹ ਸਤਿਗੁਰੂ ਜੀ ਕਿੱਥੇ ਨੇ ਜਿਨ੍ਹਾਂ ਦੇ ਬਚਨਾਂ ਨਾਲ ਮੇਰਾ ਜਨਮ ਹੋਇਆ ਜਿਹੜੇ ਏਡੀ ਵੱਡੀ ਸ਼ਕਤੀ ਦੇ ਮਾਲਕ ਨੇ ਏਡੀ ਵੱਡੀ ਸਮਰੱਥਾ ਦੇ ਮਾਲਕ ਨੇ ਐਸੇ ਸਮਰੱਥ ਗੁਰੂ ਜੀ ਕਿੱਥੇ ਹਨ
ਦਰਸ਼ਨ ਕਰ ਬੇ ਮਨ ਉਮ ਗਾਇਓ ਜਿਨ ਕੇ ਵਰਤੇ ਮੋਏ ਨਿਪ ਜਾਇਓ
ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਮੇਰੇ ਮਨ ਵਿੱਚ ਉਮਗ ਜਾਗੀ ਆ ਚਾਓ ਜਾਗਿਆ ਹੈ ਕਿ ਮੈਂ ਉਹਨਾਂ ਦੇ ਦਰਸ਼ਨ ਕਰਾਂ ਦੀਦਾਰ ਕਰਾਂ ਜਿਨ੍ਹਾਂ ਦੇ ਬਚਨਾਂ ਦੇ ਨਾਲ ਮੇਰਾ ਜਨਮ ਹੋਇਆ ਹੇ ਮਾਤਾ ਐਸੇ ਗੁਰਦੇਵ ਐਸੇ ਸਮਰੱਥ ਗੁਰੂ ਜੀ ਦੇ ਦਰਸ਼ਨ ਮੈਨੂੰ ਕਿੱਥੇ ਹੋਣਗੇ
ਰਾਨੀ ਕਯੋ ਸੋ ਬੈਕੁੰਠ ਗਏ ਗਾਦੀ ਪਰ ਤਿਨਕੇ ਸੁਤ ਬਏ
ਅੱਗੋ ਰਾਣੀ ਸਵਰਣਮਤੀ ਬੋਲੀ ਕਹਿਣ ਲੱਗੀ ਬੇਟਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤਾਂ ਸੱਚਖੰਡ ਚਲੇ ਗਏ ਨੇ ਉਹਨਾਂ ਨੇ ਬੜਾ ਵੱਡਾ ਸਾਕਾ ਕਰ ਵਿਖਾਇਆ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀ ਗਏ ਨੇ ਤਿਲਕ ਤੇ ਜੰਜੂ ਦੀ ਰਾਖੀ ਕਰਦਿਆਂ ਔਰ ਉਹ ਆਪ ਸੱਚਖੰਡ ਚਲੇ ਗਏ ਨੇ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਦੇ ਪੁੱਤਰ ਗੱਦੀ ਤੇ ਬੈਠੇ ਹਨ
ਜਨਮੇ ਪਟਨੇ ਨਗਰ ਮਜਾਰੇ
ਔਰ ਉਹਨਾਂ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਜਿਹੜੇ ਹੁਣ ਇਸ ਵਕਤ ਗੁਰਤਾ ਗੱਦੀ ਦੇ ਉੱਤੇ ਮਾਲਕ ਨੇ ਉਹਨਾਂ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ
ਵੱਡੇ ਹੋਏ ਜਾਂ ਸੁਰਤ ਸੰਭਾਲੀ
ਜਦੋਂ ਵੱਡੇ ਹੋ ਕੇ ਉਹਨਾਂ ਨੇ ਆਪਣੀ ਸੁਰਤ ਸੰਭਾਲੀ ਹੈ
ਦੇਸ਼ ਪੰਜਾਬ ਤੋਂ ਤਿੰਨ ਕੇਰਾ ਤਿਸ ਥਲ ਜਾਏ ਟਿਕੇ ਤਿਸ ਬੇਰਾ
ਪੰਜਾਬ ਦੇਸ਼ ਦੇ ਵਿੱਚ ਜੋ ਉਹਨਾਂ ਦੇ ਪੁਰਖਾਂ ਦਾ ਬਜ਼ੁਰਗਾਂ ਦਾ ਦੇਸ਼ ਹੈ ਉਸ ਦੇਸ਼ ਦੇ ਵਿੱਚ ਉਹ ਪੰਜਾਬ ਦੇਸ਼ ਦੇ ਵਿੱਚ ਚਲੇ ਗਏ ਨੇ ਜਾ ਕੇ ਪੰਜਾਬ ਦੇਸ਼ ਦੀ ਉਹਨਾਂ ਨੇ ਸੰਭਾਲ ਕੀਤੀ ਉੱਥੇ ਹੀ ਜਾ ਕੇ ਟਿਕ ਗਏ ਨੇ
ਆਪਣੇ ਦੇਸ਼ ਤੇ ਦੂਰ ਵਡੇਰੇ
ਉਹਨਾਂ ਦਾ ਦੇਸ਼ ਪੰਜਾਬ ਸਾਡੇ ਇਸ ਦੇਸ਼ ਤੋਂ ਬੜੀ ਦੂਰੀ ਦੇ ਉੱਤੇ ਹੈ ਜਿੱਥੇ ਇਸ ਵੇਲੇ ਆਪਾਂ ਬੈਠੇ ਹਾਂ ਇੱਥੋਂ ਬਹੁਤ ਲੰਮਾ ਪੈਂਡਾ ਹੈ ਜਿੱਥੇ ਇਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਰਾਜਮਾਨ ਹਨ
ਦਿਖੀਤ ਗਮਨੇ ਪੰਥ ਘਨੇਰੇ
ਬੜਾ ਲੰਮਾ ਪੈਂਡਾ ਹੈ ਬੜਾ ਦੀਰਘ ਪੈਂਡਾ ਹੈ ਤੈ ਕਰਕੇ ਜਾਣਾ ਪਵੇਗਾ ਉਹਨਾਂ ਤੱਕ
ਰਿਪ ਸੁਤ ਸੁਣ ਤੇਰੇ ਦੇ ਆਨੰਦਾ जगी देख बेचा बिलंदा।
राजे राम राय दे पुत्र यानी कि रतन राय दे मन दे विच भावना जागी, बड़ा सुन के आनंदित होया। चलो नौवे पातशाह जी दी जगह ते उना दे सहबजादे गद्दी दे मालक ने ते उना दे दर्शन जरूर करने चाहिए ने। ए जगयासा राजे रतन राय दे मन दे विच जागी है, सतगुरु जी दे दर्शना दी आस जागी है।
तिस दिन ते तैयारी करवाए,
उसे दिन तो राजे रतन राय ने तैयारी करवानी शुरू कर दिती।
वस्त अजायब को खुजवावत,
सोचदा सतगुरां दे कोल जाना है ते महाराज जी नूं कोई अजायब वस्तुआं भेट करां जिहड़ियां किते मिलदियां ना होण, अनोखियां वस्तुआं ओ सतगुरां दे चरणां विच भेट करां। उना अजायब ते अनोखियां वस्तुआं दी भाल करनी राजे रतन राय ने शुरू कर दिती कि जिहड़ियां अनोखियां होण, अजायब वस्तुआं होण और कीमती ते दुर्लभ ते नायाब होण, ओ वस्तुआं मैं सतगुरां दे चरणां च भेट करनियां ने। ओ उस भावना नूं अपने हिरदे च धारण करके खुजवाउण लगा।
मसलत करत मंत्रियां नूं संग,
अपने मंत्रियां नाल सलाहकारां नाल सलाह करदा है।
इते कोरन कितक तुरंग,
कहण लगा कि पहला तां सतगुरु सच्चे पातशाह दे चरणां च भेटा करन वास्ते वधिया घोड़े लवो। पंज घोड़े जिहड़े चंगे कीमती ते दुर्लभ ते वधिया घोड़े होण, चंगी नसल दे होण, ओ वधिया घोड़े पंज लै लवो।
चंचल बली जिन बेग बिसाले,
जेड़े बड़े चंचल होण, बलवान होण ते जदों दौड़न ते एदां दौड़न के हवा नूं भी पिछे छड़ जाण। महाराज कलगीधर जी ने एहो जे घोड़ियां बारे लिखिया कि पौन के गौन को जात निवारे, जेड़े हवा नूं भी पिछे छड़ देण, इनी तेजी नाल चलन वाले घोड़े चाहिए हन।
जरी दीन कंचन को डाले,
और उना दे उत्ते जरीदार सोने बस्तर पाए होण, सोने सोने दियां मीनाकारी वालियां कीतियां होईयां काठियां पाईयां होण।
अद्भुत लीनस एक मतंग,
कहिंदे इहो जे घोड़े लै लो। कहिंदे फिर राजे रतन राय ने सतगुरां वास्ते इक अद्भुत हाथी भी खरीदिया। ओ हाथी बड़ा अद्भुत सी जेदा नाम आ राजगुरु कलगीधर ने बाद विच प्रसादी हाथी रखिया सी ना, ओ हाथी राजे रतन राय ने साहब वास्ते चरणा च भेट कीता सी।
कद छोटो ने दीर्घ अंग,
ओ हाथी ओ खरीदया राजे रतन राय ने बहुत सारा धन खर्च के। ओ हाथी कोई बहुते लम्मे वड्डे दीर्घ आकार दा नहीं सी, छोटे कद दा आकार दा सी।
जितो रोटका केर आकार,
कहंदे जिन्नी को रोटी हुंदी ना जिवें रोटी दा आकार हुंदा है।
सुंदर हो तो सफेद लिलार,
कहंदे ओ रोटी दे समान सफेद रंग दा मत्था सी उहदा। जिन्नी को रोटी गोल हुंदी है उसे तरह गोल आकार दी, मानो समझ लो भी हाथी दे मत्थे दे उत्ते रोटी चमकदी सी, चिट्टे रंग दा सफेद मत्था सी उहदा, रोटी दे आकार वांगर गोल आकार सी।
तिसी सो पैदा की शुभ धारे, उतरी तरी सुंड लग सारे।
ओ जेड़ा गोल आकार दा रोटी दे आकार दा चटाक सी ना हाथी दे मत्थे दे उत्ते, ओदे विच्चों ही सफेदी उतरी होई सी ते ओ सफेदी उतर के हाथी दी सुंड दे उत्ते लकीर बनी होई सी चिट्टे रंग दी। भाई साहब भाई संतोख सिंह जी उस हाथी का स्वरूप वर्णन करके साडियां अखां सामने वह हाथी का रूप वर्णन करके बखा भी रहे ने किस तरह का सी। कहिंदे उहदे विच्चों सफेद रंग की एक धारी निकली हुई सी, और वह धारी ओ लकीर हाथी की सारी सुंड दे उत्ते लम्मी, जिन्नी सुंड सी उत्थे तक वह लकीर लम्मी सी।
सिर पर होए कर गई पिछारे,
सुंड दे उत्ते भी सी लकीर ते ओ लकीर सिर दे उत्तों हुंदिया होया जिहड़ी उहदी रीढ़ दी हड्डी सी हाथी दी, उस रीढ़ दी हड्डी दे विच्चों निकलदिया निकलदिया जिथे तक हाथी दी पूंछ दा अखीरला सिरा है उत्थे तक ओ चिट्टे रंग दी लकीर दी धारी नजर आउंदी है।
लांगल मूल तीक एक सारे,
हाथी दी सुंड तों शुरू होके हाथी दी जिहड़ी पूंछ दा अखीरला सिरा है ਉੱਥੇ ਤੱਕ ਉਹ ਲਕੀਰ ਪਿੱਠ ਤੋਂ ਹੁੰਦੇ ਹੋਇਆ ਉਸ ਚਿੱਟੇ ਰੰਗ ਦੀ ਸਫੇਦ ਰੰਗ ਦੀ ਲਕੀਰ ਨਜ਼ਰ ਆਉਂਦੀ ਹੈ।
ਆਪਣੇ ਆਕਾਰ ਸੁਕਾਰਾ ਸਾਰੂ,
ਬਾਕੀ ਜਿਹੜਾ ਆਕਾਰ ਸੀ ਹਾਥੀ ਦੇ ਸਰੀਰ ਦਾ ਉਹ ਕਾਲਾ ਸੀ, ਸਿਰਫ ਮੱਥਾ ਚਿੱਟਾ ਸੀ, ਉਹ ਵੀ ਓਨਾ ਕੁ ਜਿੰਨੀ ਕੁ ਰੋਟੀ ਗੋਲ ਹੁੰਦੀ ਹੈ ਨਾ, ਇੰਨਾ ਕੁ ਚਟਾਕ ਸੀ। ਉਹਦੇ ਵਿੱਚੋਂ ਹੀ ਸਫੇਦ ਰੰਗ ਦੀ ਧਾਰੀ ਪਿੱਛੇ ਨੂੰ ਵੀ ਗਈ ਹੋਈ ਤੇ ਸੁੰਡ ਤੱਕ ਵੀ ਆਈ ਹੋਈ ਸੀ, ਬਾਕੀ ਸਾਰਾ ਰੰਗ ਜਿਹੜਾ ਹਾਥੀ ਦੇ ਸਰੀਰ ਦਾ ਸੀ ਉਹ ਕਾਲਾ ਸੀ।
ਸਕਲ ਅੰਗ ਸੁੰਦਰ ਦੁੱਤਵਾਰੂ,
ਬਾਕੀ ਉਹਦੇ ਅੰਗ ਬੜੇ ਸੁੰਦਰ ਸਨ, ਦੁੱਤੀ ਵਾਲੇ ਆਭਾ ਵਾਲੇ ਸਨ।
ਪੁਨ ਸਿੱਖਿਆ ਦੇ ਭਲੇ ਸਿਖਾਇਓ,
ਫਿਰ ਉਸ ਹਾਥੀ ਨੂੰ ਸਿੱਖਿਆ ਦੇ ਕੇ ਬੜੀ ਭਲੀ ਪ੍ਰਕਾਰ ਨਾਲ ਉਹਨੂੰ ਸਿਖਾਇਆ ਹੋਇਆ।
ਕਰੈ ਸੁਨਰ ਜਿਮ ਚਹਿ ਕਰਾਇਓ,
ਤੇ ਕਹਿੰਦੇ ਜੋ ਉਹਦੇ ਕੋਲੋਂ ਕਰਵਾਉਣਾ ਚਾਹੁੰਦੇ ਸੀ ਨਰ, ਉਸੇ ਤਰ੍ਹਾਂ ਉਹ ਸਿੱਖਿਆ ਹੋਇਆ, ਉਸੇ ਤਰ੍ਹਾਂ ਦਾ ਉਹ ਕੰਮ ਕਰਦਾ ਹੈ।
ਸੁੰਡ ਬਿਕੈ ਗੈ ਲੇਤ ਮਸਾਲ, ਠੰਡ ਕਰੇ ਪ੍ਰਕਾਸ਼ ਵਿਸਾਲ।
ਇਸ ਹਾਥੀ ਦੇ ਗੁਣ ਨੇ ਕਿ ਆਪਣੀ ਸੁੰਡ ਦੇ ਵਿੱਚ, ਹਾਲਾਂਕਿ ਹਾਥੀ ਅੱਗ ਤੋਂ ਡਰਦਾ ਪਰ ਇਹਦੀ ਸੁੰਡ ਦੇ ਵਿੱਚ ਅੱਗ ਦੀ ਮਸ਼ਾਲ ਪਕੜ ਲੈਂਦਾ। ਅੱਗ ਦੀ ਮਸ਼ਾਲ ਬਲੀ ਹੋਵੇ ਉਹਨੂੰ ਆਪਣੀ ਸੁੰਡ ਦੇ ਵਿੱਚ ਪਕੜ ਕੇ ਘੰਟਿਆਂ ਬੱਧੀ ਖਲੋਤਾ ਰਹਿੰਦਾ, ਪ੍ਰਕਾਸ਼ ਕਰਨ ਵਾਸਤੇ, ਰੋਸ਼ਨੀ ਕਰਨ ਵਾਸਤੇ।
ਕਰਤ ਰਹਿਤ ਨਿਰਭ ਕੇ ਸਿਰ ਚਵਰ,
ਫਿਰ ਆਪਣੀ ਸੁੰਡ ਦੇ ਵਿੱਚ ਚਵਰ ਲੈ ਕੇ ਉਹ ਚਵਰ ਹਾਥੀ ਰਾਜੇ ਦੇ ਸਿਰ ਦੇ ਉੱਤੇ ਕਰਦਾ ਰਹਿੰਦਾ। ਚਵਰ ਚਲਾਉਣਾ ਵੀ ਆਉਂਦਾ ਇਹਨੂੰ ਤੇ ਬੜੇ ਪਿਆਰ ਨਾਲ ਚਵਰ ਚਲਾਉਂਦਾ ਹੈ, ਔਰ ਘੰਟਿਆਂ ਬੱਧੀ ਹਾਥੀ ਰਾਜੇ ਦੇ ਸਿਰ ਦੇ ਉੱਤੇ ਚਵਰ ਵੀ ਚਲਾਉਂਦਾ ਹੈ।
ਚਿਰਲੋ ਖਰੋ ਪਾਛਲੀ ਠੌਰ,
ਇੱਕ ਥਾਂ ਤੇ ਪਿਛਲੇ ਪਾਸੇ ਖਲੋਤਾ ਰਹਿੰਦਾ, ਆਰਾਮ ਨਾਲ ਮਸਤੀ ਨਾਲ ਖਲੋਤਾ ਚਵਰ ਕਰਦਾ ਹੈ।
ਜੇਤਕ ਤੀਰ ਚਲਾਵਨ ਕਰੈ, ਬੀਨ ਬੀਨ ਤਿੰਨੇ ਆਗੈ ਧਰੈ।
ਤੇਰੇ ਦੀ ਖਾਸੀਅਤ ਇਹ ਵੀ ਹੈ ਕਿ ਧਨਖ ਦੇ ਵਿੱਚੋਂ ਜਿੰਨੇ ਤੀਰ ਚਲਾਈ ਦੇ ਨੇ ਉਹ ਤੀਰ ਦੂਰ ਤੱਕ ਜਾਂਦੇ ਨੇ, ਸਾਰੇ ਤੀਰਾਂ ਨੂੰ ਆਪਣੀ ਸੁੰਡ ਦੇ ਵਿੱਚ ਚੁਣ ਚੁਣ ਕੇ ਇਕੱਠਿਆਂ ਕਰਕੇ ਵਾਪਸ ਰਾਜੇ ਦੇ ਕੋਲ ਲੈ ਆਉਂਦਾ ਹੈ।
ਇਤਿਆਗਤ ਗੁਣ ਜਿਸ ਮੈਂ ਘਨੇ,
ਇਤਿਆਦਕ ਹੋਰ ਵੀ ਅਨੇਕਾਂ ਪ੍ਰਕਾਰ ਦੇ ਗੁਣ ਨੇ ਇਸ ਹਾਥੀ ਦੇ ਅੰਦਰ।
ਆਏ ਕਰ ਤਿਸਤਿਗ ਭਨੇ,
ਕਹਿੰਦੇ ਆ ਕੇ ਉਸ ਹਾਥੀ ਦੇ ਗੁਣ ਰਾਜੇ ਰਤਨ ਰਾਏ ਕੋਲ ਦੱਸੇ ਗਏ।
ਅਸ ਅਦਭੁਤ ਸੁਣ ਮੈਂ ਪਤ ਨੰਦ,
ਰਾਜੇ ਰਤਨ ਰਾਏ ਨੇ ਜਦੋਂ ਸੁਣਿਆ ਕਿ ਐਸਾ ਅਦਭੁਤ ਹਾਥੀ ਹੈ, ਐਸਾ ਸੁੰਦਰ ਹਾਥੀ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੇ ਹੁਨਰ ਤੇ ਗੁਣ ਨੇ,
ਮੁਖ ਮੰਗਿਓ ਧਨ ਪੱਠਿਓ ਬਿਲੰਦ,
ਉਸ ਹਾਥੀ ਵਾਸਤੇ ਮੂੰਹ ਮੰਗਿਆ ਧਨ, ਜਿੰਨਾ ਪੈਸਾ ਉਹਨਾਂ ਨੇ ਮੰਗਿਆ ਜਿਹੜੇ ਉਹਦੇ ਮਾਲਕ ਸਨ, ਉਹਨਾਂ ਪੈਸਾ ਦੇ ਕੇ ਰਾਜਾ ਰਤਨ ਰਾਏ ਨੇ ਉਹ ਹਾਥੀ ਸਤਿਗੁਰਾਂ ਵਾਸਤੇ ਖਰੀਦ ਲਿਆ।
ਗੋਰੇ ਹਰਕਤ ਕਰ ਲੀਨੋ,
ਬੜੇ ਚਾਓ ਨਾਲ ਬੜੀ ਖੁਸ਼ੀ ਨਾਲ ਮਹਾਰਾਜ ਜੀ ਵਾਸਤੇ ਉਹ ਹਾਥੀ ਲਿਆ।
ਸਿਤਾ ਕ੍ਰਿਤ ਆਦਿ ਖਾਨ ਕੋ ਦੀਨੋ,
ਫਿਰ ਉਸ ਹਾਥੀ ਨੂੰ ਖੰਡ ਘਿਓ ਆਦਿਕ ਖਾਣ ਵਾਸਤੇ ਦਿੱਤਾ ਹੈ।
ਦੂਰ ਦੇਸ਼ ਤੇ ਇਹ ਮੰਗਵਾਏ,
ਔਰ ਬੜੀ ਦੂਰ ਦੇਸ਼ ਤੋਂ ਕਿਤੇ ਦੂਰ ਦੇ ਇਲਾਕੇ ਤੋਂ ਇਹਨੂੰ ਮੰਗਵਾਇਆ ਹੈ।
ਚਾਹਤ ਚਿਤ ਸਤਿਗੁਰੂ ਰਿਝਾਏ,
ਔਰ ਚਾਹੁੰਦਾ ਹੈ ਰਾਜਾ ਰਤਨ ਰਾਏ ਕਿ ਐਸੀਆਂ ਸੁੰਦਰ ਵਸਤੂਆਂ ਸਤਿਗੁਰਾਂ ਨੂੰ ਭੇਟ ਕਰਕੇ ਮੈਂ ਸਤਿਗੁਰਾਂ ਨੂੰ ਰਿਝਾ ਲਵਾਂ, ਗੁਰੂ ਕਲਗੀਧਰ ਦੀ ਖੁਸ਼ੀ ਲੈ ਲਵਾਂ।
ਪੰਚ ਕਲਾ ਇੱਕ ਸ਼ਸਤਰ ਅਜਾਇਬ,
ਮੇਰੇ ਨੇ ਇੱਕ ਬੜਾ ਅਜਾਇਬ ਕੀਮਤੀ ਪੰਚ ਕਲਾ ਸ਼ਸਤਰ ਬਣਵਾਇਆ ਹੈ, ਬੜਾ ਸੁੰਦਰ ਹੈ, ਔਰ ਉਹ ਪੰਚ ਕਲਾ ਸ਼ਸਤਰ ਹੈ, ਅਦਭੁਤ ਸ਼ਸਤਰ ਹੈ।
ਤਿਆਰ ਕਰਾਇਓ ਅਰਪਣ ਸਾਹਿਬ,
ਮਹਾਰਾਜ ਜੀ ਨੂੰ ਅਰਪਣ ਕਰਨ ਵਾਸਤੇ ਉਹ ਪੰਚ ਕਲਾ ਸ਼ਸਤਰ ਤਿਆਰ ਕਰਵਾਇਆ।
ਰਹੇ ਗਾਤਰੇ ਬਣਿਓ ਕਿਰਪਾਨ,
ਜਦੋਂ ਗਾਤਰੇ ਵਿੱਚ ਪਾਇਆ ਜਾਂਦਾ ਤੇ ਕਿਰਪਾਨ ਬਣ ਕੇ ਰਹਿੰਦਾ। ਉਹ ਪੰਚ ਕਲਾ ਸ਼ਸਤਰ ਦੀ ਕਲਾ ਕੀ ਹੈ ਕਿ ਗਾਤਰੇ ਵਿੱਚ ਪਾਇਆ ਹੁੰਦਾ ਤੇ ਕਿਰਪਾਨ ਬਣ ਕੇ ਰਹਿੰਦਾ ਹੈ।
ਤੀਖਣ ਧਾਰ ਕਰੈ ਨਿਰਪ ਰਿਪਹਾਨ,
ਬੜੀ ਤਿੱਖੀ ਧਾਰ ਹੁੰਦੀ ਹੈ ਉਹਦੀ, ਜਿਹਦੇ ਤੇ ਕੀੜੀ ਵੀ ਚੱਲੇ ਤੇ ਕੱਟੀ ਜਾਏ ਤੇ ਦੁਸ਼ਮਣਾਂ ਦਾ ਨਾਸ ਕਰ ਦੇਵੇ, ਇਹੋ ਜੀ ਕਿਰਪਾਨ ਬਣੀ ਰਹਿੰਦੀ ਹੈ।
ਕਲ ਦਾਬੇ ਬਰਛੀ ਹੋਏ ਜਾਏ,
ਉਹਦੇ ਨਾਲ ਇੱਕ ਕਲਾ ਲੱਗੀ ਹੋਈ, ਬਟਨ ਲੱਗਾ ਹੋਇਆ, ਉਹ ਦੱਬੀਏ ਤੇ ਉਹਨੂੰ ਦੱਬਦਿਆਂ ਸਾਰ ਉਹ ਕਿਰਪਾਨ ਤੋਂ ਬਰਛੀ ਬਣ ਜਾਂਦਾ। ਇਹੋ ਜਿਹਾ ਸ਼ਸਤਰ ਹੈ ਉਹ ਪੰਚ ਕਲਾ, ਗਾਤਰੇ ਪਾਈ ਰੱਖੋ ਤੇ ਕਿਰਪਾਨ ਬਣਿਆ ਰਹਿੰਦਾ, ਫਿਰ ਬਟਨ ਦੱਬੋ ਕਲਾ ਦੱਬੋ ਉੱਤੇ ਕਲਾ ਦਬਦਿਆਂ ਬਰਛੀ ਬਣ ਜਾਂਦਾ ਹੈ।
ਸਨਮੁਖ ਅਰੀ ਕੇ ਹੱਥੇ ਬਗਾਏ,
ਸਾਹਮਣੇ ਦੁਸ਼ਮਣ ਆਉਂਦਾ ਹੋਵੇ ਤੇ ਦੂਰੋਂ ਬਗਾ ਕੇ ਉਹਨੂੰ ਮਾਰਿਆ ਜਾ ਸਕਦਾ ਬਰਛੀ ਦੇ ਨਾਲ।
ਪੁਨ ਕਲ ਦਾਬੇ ਬਣੇ ਤਮਾਚਾ,
ਫੇਰ ਉਹਦੀ ਕਲਾ ਦੱਬੀਏ, ਉਹਦਾ ਬਟਨ ਦੱਬੀਏ ਤੇ ਤਮੰਚਾ ਬਣ ਜਾਂਦਾ ਉਹਦਾ। ਤਮੰਚਾ ਯਾਨੀ ਕਿ ਇੱਕ ਛੋਟਾ ਪਿਸਟਲ, ਪਿਸਟਲ ਬਣ ਜਾਂਦਾ ਉਹਦਾ ਇੱਕ ਛੋਟਾ।
ਗੁਲਕਾਂਡਾਰ ਹੱਥੇ ਰਣ ਮਾਚਾ,
ਉਹਦੇ ਚ ਗੋਲੀ ਪਾ ਕੇ ਫਿਰ ਗੋਲੀ ਚਲਾ ਕੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਚ ਮਾਰਿਆ ਜਾ ਸਕਦਾ।
ਤੀਖਣ ਪੁਨ ਕਟਾਰ ਬਣ ਜਾਏ,
ਫਿਰ ਬਟਨ ਦੱਬੋ ਤੇ ਉਹਦੀ ਕਟਾਰ ਵੀ ਬਣ ਜਾਂਦੀ, ਬੜੀ ਤਿੱਖੀ ਕਟਾਰ ਬਣ ਜਾਂਦੀ ਹੈ।
ਟਿਕ ਪਹੁੰਚੇ ਉਧਰ ਤਸਾਏ,
ਔਰ ਦੁਸ਼ਮਣ ਦੇ ਕੋਲ ਪਹੁੰਚ ਕੇ ਉਹਦੇ ਪੇੜ ਚ ਤਸਾ ਕੇ ਕਟਾਰ ਨੂੰ ਉਹਦੀਆਂ ਆਂਦੜਾਂ ਬਾਹਰ ਖਿੱਚ ਕੇ ਸੁੱਟੀਆਂ ਜਾ ਸਕਦੀਆਂ ਨੇ।
ਹੁਣ ਇੱਕ ਚੌਂਕੀ ਲਈ ਅਜਾਇਬ,
ਇਦਾਂ ਦਾ ਇੱਕ ਪੰਚ ਕਲਾ ਸ਼ਸਤਰ, ਕਲਾ ਦਬਦਿਆਂ ਕਦੇ ਬਰਛੀ ਬਣ ਜਾਂਦਾ, ਕਲਾ ਦਬਦਿਆਂ ਤਮੰਚਾ ਬਣ ਜਾਂਦਾ, ਕਲਾ ਦਬਦਿਆਂ ਕਿਰਪਾਨ ਬਣ ਜਾਂਦਾ ਤੇ ਕਲਾ ਦਬਦਿਆਂ ਹੀ ਕਟਾਰ ਵੀ ਬਣ ਜਾਂਦਾ ਹੈ। ਐਸਾ ਸੁੰਦਰ ਸ਼ਸਤਰ ਮਹਾਰਾਜ ਜੀ ਵਾਸਤੇ ਲਿਆ, ਫਿਰ ਇੱਕ ਚੌਂਕੀ ਲਈ, ਬੜੀ ਸੁੰਦਰ ਚੌਂਕੀ ਮਹਾਰਾਜ ਜੀ ਵਾਸਤੇ ਬਣਵਾਈ ਹੈ।
ਕਰਨ ਪ੍ਰਸੰਨ ਸਤਿਗੁਰੂ ਸਾਹਿਬ,
ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਪ੍ਰਸੰਨ ਕਰਨ ਵਾਸਤੇ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਬੜੀ ਸੁੰਦਰ ਚੌਂਕੀ ਤਿਆਰ ਕਰਵਾਈ ਹੈ।
ਜਬ ਇਸ ਕੀ ਕਲ ਦਾਬਨ ਕਰੇ,
ਉਹ ਚੌਂਕੀ ਦੇ ਵੀ ਨਾਲ ਬਟਨ ਲੱਗੇ ਹੋਏ, ਕਲਾ ਲੱਗੀ ਹੋਈ, ਕਹਿੰਦੇ ਜਦੋਂ ਉਹਦੀ ਕਲਾ ਦੱਬੀ ਜਾਂਦੀ ਹੈ,
ਪੁਤਲੀ ਚਾਰ ਨਿਕਸ ਤੈ ਥਿਰੇ,
ਉਹਦੇ ਵਿੱਚੋਂ ਚਾਰ ਪੁਤਲੀਆਂ ਨਿਕਲ ਕੇ ਬਾਹਰ ਆਉਂਦੀਆਂ ਹਨ ਤੇ ਉਹ ਟਿਕ ਜਾਂਦੀਆਂ ਹਨ।
ਚੌਪੜ ਕੋ ਵਿਛਾਏ ਤਿੰਨ ਆਗੇ,
ਤੇ ਕਹਿੰਦੇ ਉਹ ਜਿਹੜੀਆਂ ਚਾਰ ਪੁਤਲੀਆਂ ਨਿਕਲਦੀਆਂ ਨੇ ਵਿੱਚੋਂ, ਉਹ ਚੌਪੜ ਵਿਛਾ ਦਿੰਦੀਆਂ ਨੇ, ਉਸੇ ਚੌਂਕੀ ਦਾ ਚੌਪੜ ਬਣ ਜਾਂਦਾ। ਚੌਪੜ ਪੁਰਾਣੇ ਸਮੇਂ ਦੀ ਖੇਡ, ਜਿਵੇਂ ਅੱਜ ਕੱਲ ਸ਼ਤਰੰਜ ਆਦਿਕ ਹੁੰਦੇ ਨੇ, ਪੁਰਾਣੇ ਸਮੇਂ ਦੀ ਖੇਡ ਚੌਪੜ ਸੀ। ਕਹਿੰਦੇ ਚੌਪੜ ਬਣ ਜਾਂਦਾ ਹੈ, ਉਹਦਾ ਬਣ ਕੇ ਤਿਆਰ ਹੋ ਜਾਂਦਾ ਹੈ।
ਡਲ ਕੋ ਗਏ ਸੋ ਖੇਲਣ ਲੱਗੇ,
ਡਲ ਪਕੜ ਕੇ ਖੇਡਣ ਲੱਗ ਪੈਂਦੇ ਨੇ। ਬੜੀ ਸੁੰਦਰ ਚੌਂਕੀ ਇਸ ਪ੍ਰਕਾਰ ਦੀ ਤਿਆਰ ਹੋਈ ਹੈ।
ਪੁਨਲੀਨ ਸੇਕ ਜਾਮ ਕਟੋਰਾ,
ਖਾਲਸਾ ਜੀ ਇੱਕ ਬੜਾ ਕੀਮਤੀ ਕਟੋਰਾ, ਜਾਮ ਕਹਿੰਦੇ ਨੇ ਚੰਦ ਸੋਨੇ ਦਾ ਬਣਿਆ ਹੋਇਆ ਬੜਾ ਸੁੰਦਰ ਕਟੋਰਾ। ਔਰ ਇਸ ਕਟੋਰੇ ਦੀ ਵੀ ਖਾਸੀਅਤ ਹੈ ਕਿ ਇਸ ਕਟੋਰੇ ਵਿੱਚ ਆਕਾਸ਼ ਤੇ ਧਰਤੀ ਨੂੰ ਵੇਖ ਕੇ ਉਹਦਾ ਨਕਸ਼ਾ ਸਾਹਮਣੇ ਨਜ਼ਰ ਆ ਜਾਂਦਾ, ਦਿਸ਼ਾ ਨਜ਼ਰ ਆ ਜਾਂਦੀ ਹੈ, ਦਿਸ਼ਾ ਦਾ ਪਤਾ ਲੱਗ ਜਾਂਦਾ ਕਟੋਰੇ ਦੇ ਵਿੱਚੋਂ। ਐਸਾ ਇਹ ਤਿਲਸਮੀ ਜਿਹਾ ਕਟੋਰਾ ਉਹ ਰਾਜੇ ਰਤਨ ਰਾਏ ਨੇ ਮਹਾਰਾਜ ਜੀ ਵਾਸਤੇ ਤਿਆਰ ਕਰਵਾਇਆ ਹੈ।
ਇਨਿਤ ਦਰਬ ਦਿਓ ਨੈ ਥੋਰਾ,
ਇਹੋ ਜਿਹੀਆਂ ਕੀਮਤੀ ਚੀਜ਼ਾਂ ਬਣਾਉਣ ਵਾਸਤੇ ਮਾਇਆ ਵੀ ਬੜੀ ਖਰਚ ਹੋਣੀ ਸੀ, ਬਹੁਤ ਸਾਰਾ ਧਨ ਖਰਚ ਕੇ, ਮਾਇਆ ਖਰਚ ਕੇ ਇਹ ਸਾਰੀਆਂ ਅਦਭੁਤ ਚੀਜ਼ਾਂ ਇਹਨੇ ਤਿਆਰ ਕਰਵਾਈਆਂ ਨੇ।
ਇਤਿਹਾਦਕ ਵਸਤੂ ਸਮਦਾਏ,
ਇਤਿਹਾਦਕ ਸਾਰੀਆਂ ਵਸਤੂਆਂ ਇਕੱਠੀਆਂ ਕੀਤੀਆਂ ਹਨ।
ਰੁਚਰ ਵਿਭੂਖਣ ਖਚਤ ਕਰਾਏ,
ਔਰ ਬੜੀਆਂ ਰੁਚਰ ਸੁੰਦਰ ਵਿਭੂਖਣ ਗਹਿਣੇ ਉਹ ਮਹਾਰਾਜ ਸੱਚੇ ਪਾਤਸ਼ਾਹ ਲਈ ਕਢਵਾਏ ਹਨ।
ਬਹੁ ਅੰਬਰ ਬਹੁ ਵਿਦ ਕੇ ਲੀਨ,
ਪ੍ਰਕਾਰ ਦੇ ਅੰਬਰ ਵਸਤਰ ਜਿਹੜੇ ਉਸ ਇਲਾਕੇ ਵਿੱਚ ਕੀਮਤੀ ਕੱਪੜਾ ਮਿਲਦਾ ਉਹ ਕੱਪੜਾ ਮਹਾਰਾਜ ਜੀ ਵਾਸਤੇ ਲਿਆ ਹੈ।
ਚਲ ਬੇਹਿਤ ਤਿਆਰੀ ਨਿਜ ਕੀਨ,
ਇਸ ਤਰ੍ਹਾਂ ਚੱਲਣ ਵਾਸਤੇ ਨੇ ਤਿਆਰੀ ਕੀਤੀ ਹੈ। ਐਸੀਆਂ ਇਹ ਸਾਰੀਆਂ ਸੁੰਦਰ ਸੁੰਦਰ ਵਸਤੂਆਂ ਲੈ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਦੀ ਕਾਂਖਾ ਆਪਣੇ ਹਿਰਦੇ ਚ ਧਾਰਨ ਕਰਕੇ, ਵੇਖੋ ਕਿੱਥੇ ਆਸਾਮ ਹੈ ਤੇ ਕਿੱਥੇ ਪੰਜਾਬ ਦਾ ਇਲਾਕਾ ਸ੍ਰੀ ਅਨੰਦਪੁਰ ਸਾਹਿਬ, ਇਨ੍ਹਾਂ ਲੰਮਾ ਪੈਂਡਾ ਰਾਜਾ ਰਤਨ ਰਾਏ ਤੈਅ ਕਰਕੇ ਆਇਆ ਕੇਵਲ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਕਿ ਮਹਾਰਾਜ ਦਸਵੇਂ ਪਾਤਸ਼ਾਹ ਦੇ ਦੀਦਾਰ ਕਰਕੇ ਮੈਂ ਆਪਣਾ ਜੀਵਨ ਸਫਲਾ ਕਰ ਲਵਾਂ। ਐਸੀ ਭਾਵਨਾ ਧਾਰ ਕੇ ਰਾਜਾ ਰਤਨ ਰਾਏ ਗੁਰੂ ਚਰਨਾਂ ਚ ਹਾਜ਼ਰ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। दर्शन देख जीवा गुर तेरा, दर्शन देख जीवा गुर तेरा,
दर्शन देख जीवा गुर तेरा,
दर्शन देख जीवा गुर तेरा, दर्शन देख जीवा गुर तेरा,
दर्शन देख जीवा गुर तेरा, देख जीवा गुर तेरा,
पूरन कर्म होए प्रभ मेरा, पूरन कर्म होए प्रभ मेरा,
पूरन कर्म होए प्रभ मेरा, पूरन कर्म होए प्रभ मेरा,
वाहे गुरु वाहे गुरु, वाहे गुरु वाहे गुरु,